ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ
416-655-2000।
ਯਾਰ ਮੈਨੂੰ ਨਾ ਆ ਟੀਚਰ ਜੀ ਬਹੁਤ ਪਸੰਦ ਆ।
ਓਏ ਉਹ ਤੇ ਠੀਕ ਆ, ਪਰ ਟੀਚਰ ਨੂੰ ਤੂੰ ਪਸੰਦ ਹੈ?
ਲੱਗਦਾ ਤੇ ਇਹੀ ਹੈ।
ਬਹਾਰਾਂ ਨਾ ਕਰਾਰ ਮੇਰਾ ਰਾਤਾਂ ਰੁਸ਼ਨਾਉਣ ਗਿਆ, ਸੁਪਨੇ ਜਿਉਂਦੇ ਰੱਖੇ ਨੇ ਖੋਰੇ ਕੀ ਕੁਝ ਸਹਿ ਕੇ ਮੈਂ ਇੱਕ ਜੋੜਾ ਝਾਂਜਰਾਂ ਦਾ ਰੱਖਿਆ ਲੈ ਕੇ ਮੈਂ ਇੱਕ ਜੋੜਾ ਝਾਂਜਰਾਂ ਦਾ ਰੱਖਿਆ ਲੈ ਕੇ ਮੈਂ ਇੱਕ ਜੋੜਾ ਝਾਂਜਰਾਂ ਦਾ
ਲੱਗਦਾ ਤੇ ਇਹੀ।
ਚਾਦਰ ਮਾਂ ਦੀ ਹੱਥ ਕੱਢੀ ਮੰਜੀ ਤੇ ਵਿਛਾਉਣ ਲਈ ਹਏ, ਚਾਦਰ ਮਾਂ ਦੀ ਹੱਥ ਕੱਢੀ ਮੰਜੀ ਤੇ ਵਿਛਾਉਣ ਲਈ ਨੀ ਕੁਝ ਦੀਵੇ ਥਾਂਬੇ ਨੇ ਦੀਵਾਲੀ ਤੇ ਜਗਾਉਣ ਲਈ ਤਨ ਸੁੱਚਾ ਰੱਖਿਆ ਕਿਸੇ ਸਬਰ ਚ ਰਹਿ ਕੇ ਮੈਂ ਇੱਕ ਜੋੜਾ ਝਾਂਜਰਾਂ ਦਾ ਰੱਖਿਆ ਲੈ ਕੇ ਮੈਂ ਨੀ ਇੱਕ ਜੋੜਾ ਝਾਂਜਰਾਂ ਦਾ ਰੱਖਿਆ ਲੈ ਕੇ ਮੈਂ ਇੱਕ ਜੋੜਾ ਝਾਂਜਰਾਂ
ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
ਬਲਜਿੰਦਰ ਸਿੰਘ ਤੰਬੜੋ ਵੱਲੋਂ ਪੈਰ ਪੜੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਦਿਨ ਮੰਗਲਵਾਰ ਅਪ੍ਰੈਲ ਮਹੀਨੇ ਦੀ 19 ਤਰੀਕ 2022 ਦੇ ਵਿੱਚ ਤੁਹਾਡਾ ਵੈਲਕਮ ਕਰਦੇ ਹਾਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। WTR 770 ਤੇ 8 ਵਜੇ ਤੱਕ ਪ੍ਰੋਗਰਾਮ ਚੱਲੇਗਾ, 770 AM ਡਾਇਲ ਤੇ, ਵਿਰਾਸਤ ਰੇਡੀਓ, ਟਰੈਕਿੰਗ ਰੇਡੀਓ ਤੇ। ਮੇਰੇ ਤੋਂ ਬਾਅਦ ਜਗਦੀਸ਼ ਗਿਰਵਾਲ ਜੀ ਪ੍ਰੋਗਰਾਮ ਲੈ ਕੇ ਆਉਣਗੇ, ਯੁੱਧਵੀਰ ਜਸਵਾਲ ਜੀ ਪ੍ਰੋਗਰਾਮ ਲੈ ਕੇ ਆਉਣਗੇ, ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। 770 AM ਡਾਇਲ ਤੇ ਤੁਸੀਂ ਜੁੜੇ ਸਵੇਰ ਤੋਂ ਸ਼ਾਮ ਤੱਕ ਸਾਡੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਸਰ ਆਪਣਾ ਚੈਨਲ ਵਿਰਾਸਤ ਟੀਵੀ ਟਰੱਕਿੰਗ ਟੂਡੇ ਟੀਵੀ ਟਰੱਕਿੰਗ ਰੇਡੀਓ ਕਾਫੀ ਸਾਰੀ ਜਾਣਕਾਰੀ ਲੈ ਕੇ ਆਈਦੀ ਆ 24 ਘੰਟੇ 7 ਦਿਨ ਪ੍ਰੋਗਰਾਮ ਦੇਖਣਾ ਚਾਹੁੰਦੇ ਹੋ ਸੁਣਨਾ ਚਾਹੁੰਦੇ ਹੋ ਸਾਡੀ ਐਪ ਹੈਗੀ ਆ ਡਾਊਨਲੋਡ ਕਰ ਲੈਣੀ ਟਰੱਕਿੰਗ ਟੂਡੇ ਟੀਵੀ ਦੀ ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਤੇ ਸੁਣ ਸਕਦੇ ਹੋ ਤੁਹਾਡਾ ਆਪਣਾ ਹੀ ਚੈਨਲ ਟਰੱਕਿੰਗ ਟੂਡੇ ਟੀਵੀ ਕਾਫੀ ਸਾਰੀ ਜਾਣਕਾਰੀ ਲੈ ਕੇ ਆਉਣੀ ਆ ਸੂਰਜ ਦੇਵਤਾ ਜੀ 6:28 ਦੇ ਬਾਹਰ ਆ ਗਏ ਸੀ ਛੁੱਪ ਜਾਣਗੇ 8:05 ਤੇ 13:38 ਇਹ ਜਿਹੜੀ ਆ ਡੇ ਲਾਈਟ ਰਹਿਣੀ ਆ ਤੇ ਕੱਲ ਜੋ ਕੁਝ ਹੋਇਆ ਤੁਸੀਂ ਜਾਣਦੇ ਹੀ ਆ ਪਤਾ ਹੀ ਲੱਗਾ ਕਿੱਧਰੋਂ ਕਹਿੰਦੇ ਸਨੋ ਆ ਗਈ ਵਿਨੈਪੈਗ ਵਿੱਚ ਤਾਂ ਰੰਗ ਕਾਫੀ ਦਿਖਾਲਦੀ ਹੈਗੀ ਹੈ ਠੰਡ ਵੀ ਕਾਫੀ ਹੁੰਦੀ ਆ ਪਰ ਇੱਧਰ ਵੀ ਕੱਲ ਆਪਣੇ ਰੰਗ ਦਿਖਾਲ ਗਈ ਸੋ ਕੱਲ ਇੱਕਦਮ ਚ ਜਦੋਂ ਸਨੋ ਪਈ ਆ ਤਾਂ ਅਕਿਊਮੂਲੇਟ ਕਾਫੀ ਹੋ ਗਈ ਸੀਗੀ ਵੱਖ ਵੱਖ ਏਰੀਆ ਦੇ ਵਿੱਚ ਕੱਲ ਦੁਪਹਿਰ ਤੋਂ ਬਾਅਦ ਮਾੜੀ ਮਾੜੀ ਸ਼ੁਰੂ ਹੋ ਗਈ ਸੀ ਦੱਸਦੇ ਵੀ ਸੀਗੇ ਆਪਾਂ ਵੀ ਦੱਸ ਕੇ ਗਏ ਸੀਗੇ ਵੀ ਸ਼ਾਇਦ ਸਨੋ ਪੈ ਸਕਦੀ ਹੈਗੀ ਆ ਪੈ ਗਈ ਪਰ ਹਜੇ ਵੀ ਕਾਫੀ ਏਰੀਆ ਵਿੱਚ ਵਾਰਨਿੰਗ ਦਿੱਤੀ ਹੋਈ ਆ ਇਨਵਾਇਰਮੈਂਟ ਕੈਨੇਡਾ ਵਾਲੇ ਨੇ ਵੀ ਕਈ ਏਰੀਆ ਵਿੱਚ ਹਜੇ ਵੀ ਸਨੋ ਪੈ ਸਕਦੀ ਹੈਗੀ ਆ ਵਿੰਟਰ ਵੈਦਰ ਟਰੈਵਲ ਐਡਵਾਈਜ਼ਰੀ ਆ ਜੇ ਤੁਸੀਂ ਟਰੈਵਲ ਕਿਤੇ ਕਰ ਰਹੇ ਹੋ ਜਾ ਰਹੇ ਹੋ ਆਪਣੀ ਫਲਾਈਟ ਜਿਹੜੀ ਹੈ ਜ਼ਰੂਰ ਚੈੱਕਅਪ ਕਰ ਲੈਣੀ ਕਿਤੇ ਡਿਲੇ ਨਾ ਹੋ ਜਾਵੇ ਕਈ ਤਾਂ ਪਹਿਲੇ ਹੀ ਸਮਰ ਵਾਸਤੇ ਰੈਡੀ ਹੋ ਗਏ ਸੀ ਇੱਕ ਦੋ ਦਿਨ ਧੁੱਪ ਪਈ ਕਹਿੰਦੇ ਲੱਗਦਾ ਗਰਮੀਆਂ ਆ ਗਈਆਂ ਮੁੜ ਕੇ ਫਿਰ ਸ਼ਬਲ ਵਾਰ ਕੱਢਣੇ ਪਏ ਹਜੇ ਵੀ ਟੋਰਾਂਟੋ ਗ੍ਰੇਟਰ ਏਰੀਆ ਵਿੱਚ ਭਾਵੇਂ ਲਿਫਟ ਅਪ ਕੀਤੀ ਗਈ ਆ ਵੈਦਰ ਵਾਰਨਿੰਗ ਲੰਡਨ ਹੈਮਿਲਟਨ ਵਿੰਜ਼ਰ ਅਤੇ ਪੀਟਰਬਰੋ ਏਰੀਆ ਵਿੱਚ ਕਹਿੰਦੇ ਹਜੇ ਵੀ ਇਹ ਜਿਹੜੀ ਆ ਇਨਵਾਇਰਮੈਂਟ ਵੱਲੋਂ ਜਿਹੜੀ ਆ ਵੈਦਰ ਵਾਰਨਿੰਗ ਦਿੱਤੀ ਗਈ ਹੈਗੀ ਆ ਕਈ ਏਰੀਆ ਵਿੱਚ ਸਨੋ ਪੈ ਸਕਦੀ ਹੈਗੀ ਆ ਜਸਟ ਬੀ ਕੇਅਰਫੁਲ ਆਊਟ ਦੇਅਰ ਕਿਉਂਕਿ ਜਿੱਥੇ ਗਰਮੀ ਦੇ ਹਿਸਾਬ ਨਾਲ ਬੰਦਾ ਤਿਆਰ ਹੋ ਜਾਂਦਾ ਮੁੜ ਕੇ ਫਿਰ ਵਿੰਟਰ ਸ਼ੁਰੂ ਹੋ ਜਾਂਦੀ ਆ ਕੱਲ੍ਹ ਕਾਫੀ ਸਾਰੇ ਐਕਸੀਡੈਂਟ ਵੀ ਹੋਏ ਸੀਗੇ ਅਚਾਨਕ ਸਨੋ ਪੈਣ ਦੇ ਨਾਲ ਉਹਦੀ ਵੀ ਜਾਣਕਾਰੀ ਠਹਿਰ ਕੇ ਲੈ ਕੇ ਆਵਾਂਗੇ ਕਈ ਐਕਸੀਡੈਂਟ ਜਿਹੜੇ ਹੁੰਦੇ ਹਨ ਕਿਸੇ ਦੀ ਜਾਨ ਵੀ ਲੈ ਬੈਠਦੇ ਹਨ ਕਾਫੀ ਸਾਰੀਆਂ ਹੋਰ ਜਾਣਕਾਰੀ ਲੈ ਕੇ ਜਿਹੜੇ ਦੱਸ ਦੇਵਾਂ ਜਿਹੜੇ ਕੋਵਿਡ ਦੇ ਰੇਟ ਹੈਗੇ ਆ ਕੋਵਿਡ-19 ਦੇ ਰੇਟ ਉਹ ਹਜੇ ਵੀ ਵੱਧ ਰਹੇ ਹੈਗੇ ਆ ਅਤੇ ਵੱਖ ਵੱਖ ਹੌਸਪਿਟਲ ਵਿੱਚ ਕਾਫੀ ਜਿਹੜੀ ਆ ਮੁਸ਼ਕਲ ਆ ਰਹੀ ਹੈਗੀ ਆ ਭਾਵੇਂ ਸਰਕਾਰਾਂ ਨਹੀਂ ਗੱਲ ਕਰਦੀਆਂ ਹੌਸਪਿਟਲ ਜਿਹੜੇ ਭਰੇ ਹੋਏ ਹਨ ਕਬੈਕ ਦੇ ਵਿੱਚ 90% ਦੇ ਕਪੈਸਿਟੀ ਰੇਟ ਵੱਧ ਗਿਆ ਸੀਗਾ ਹੌਸਪਿਟਲ ਦਾ ਮੌਤ ਭਾਵੇਂ ਘੱਟ ਹੋ ਰਹੀ ਹੈ ਲੋਕੀ ਬਿਮਾਰ ਹੋ ਗਏ ਹੌਸਪਿਟਲ ਵੱਧ ਜਾ ਰਹੇ ਹਨ 2,220 ਲੋਕੀ ਸੀਗੇ ਹੌਸਪਿਟਲ ਵਿੱਚ ਕਬੈਕ ਦੇ ਵਿੱਚ ਅੰਟੇਰੀਓ ਦੇ ਵਿੱਚ 1,301 ਸੀਗੇ ਅਤੇ 1,053 ਸੀਗੇ ਅਲਬਰਟਾ ਦੇ ਵਿੱਚ ਜਿਹੜੇ ਹੌਸਪਿਟਲ ਦੇ ਵਿੱਚ ਸੀਗੇ ਸਸਕੈਚੂਨ ਦੇ ਵਿੱਚ 403 ਜਾਣੇ ਸੀਗੇ ਅਤੇ ਕੱਲ੍ਹ ਜਿਹੜਾ ਐਕਸੀਡੈਂਟ ਹੋਇਆ ਸੀਗਾ ਇੱਕ ਔਰਤ ਨੂੰ ਪੁਸ਼ ਕੀਤਾ ਸੀਗਾ ਸਬਵੇ 'ਤੇ ਜਦੋਂ ਇੱਧਰ ਇੰਸੀਡੈਂਟ ਹੁੰਦੇ ਹਨ ਅਤੇ ਬਾਕੀ ਜਿਹੜੇ ਗਰੁੱਪ ਹਨ ਵੀ ਕਹਿਣ ਲੱਗ ਪੈ ਰਹੇ ਉੱਥੇ ਬੈਰੀਅਰ ਲਾਉਣੇ ਚਾਹੀਦੇ ਬੈਰੀਅਰ ਦੀ ਕੋਸਟ ਹੈਗੀ $1.03 billion ਇਹ ਇੰਸੀਡੈਂਟ ਪਹਿਲਾਂ ਵੀ 2-3 ਹੋਏ ਸੀਗੇ ਤੁਸੀਂ ਟ੍ਰੇਨ ਵਾਸਤੇ ਖੜ੍ਹੇ ਹੁੰਦੇ ਆ ਰਾਈਡ ਕਰਨ ਵਾਸਤੇ ਉੱਧਰ ਕੋਈ ਜਣਾ ਪਿੱਛੇ ਤੁਹਾਨੂੰ ਧੱਕਾ ਦੇ ਦਿੰਦਾ ਪਰ ਔਰਤ ਦੀ ਜਾਨ ਬਚ ਗਈ ਆ ਇੱਕ ਰਿਬ ਛਾਤੀ ਦੀ ਹੱਡੀ ਟੁੱਟੀ ਸੀਗੀ ਪਰ ਜਾਨ ਬਚ ਗਈ ਹੌਸਪਿਟਲ ਲੈ ਕੇ ਗਏ ਸੀਗੇ ਪਰ ਜਿਹੜੀ ਜਿਨ ਧੱਕਾ ਮਾਰਿਆ ਸੀ ਹੁਣ ਉਹਨੂੰ ਅਰੈਸਟ ਕਰ ਲਿਆ ਹੈਗਾ ਇਨਵੈਸਟੀਗੇਸ਼ਨ ਚੱਲੇਗੀ ਵੈਨ ਤਾਂ ਪਤਾ ਸਾ ਕਿੱਥੇ ਹੋਇਆ ਅਤੇ ਕੱਲ੍ਹ ਇਹਨੂੰ ਪੁੱਛ ਕੀਤਾ ਮੈਂਟਲੀ ਇਸ਼ੂ ਸੀਗਾ ਕਹਿੰਦੇ ਪਰ 2 ਔਰਤਾਂ ਤੁਸੀਂ ਨੂੰ ਇਹ ਜਾਣਦੀਆਂ ਨਹੀਂ ਸੀਗੀਆਂ ਉੱਧਰੋਂ ਸਨ ਵਿੰਗ ਬੰਦਾ ਕਹਿੰਦਾ ਵੇ ਅੱਕ ਗਏ ਥੱਕ ਗਏ ਕੋਵਿਡ ਤੋਂ ਚਲੀਏ ਵਕੇਸ਼ਨ 'ਤੇ ਉਦੋਂ ਪਤਾ ਲੱਗਦਾ ਜਦੋਂ ਕੋਈ ਇਸ਼ੂ ਆ ਜਾਂਦਾ ਹੈਗਾ ਅਤੇ ਸਨ ਵਿੰਗ ਦੀ ਫਲਾਈਟ ਦੇ ਵਿੱਚ ਜਿਹੜਾ ਟੈਕਨੀਕਲ ਇਸ਼ੂ ਸੀਗਾ ਕੰਪਿਊਟਰਾਂ ਦੇ ਵਿੱਚ ਉਹ ਹਜੇ ਵੀ ਆਇਆ ਹੋਇਆ ਹੈਗਾ ਸਾਰੀਆਂ ਫਲਾਈਟਾਂ ਹਜੇ ਚੱਲੀਆਂ ਨਹੀਂ ਪਰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿ ਮੋਸਟਲੀ ਬੰਦਾ ਵਕੇਸ਼ਨ 'ਤੇ ਜਾਂਦਾ ਜਾਂ ਉੱਥੇ ਡੈਸਟੀਨੇਸ਼ਨ ਵੈਡਿੰਗਸ 'ਤੇ ਜਾਂਦਾ ਸਾਰੇ ਜਿਹੜੇ ਆ ਸਕੈਜੂਅਲ ਚੇਂਜ ਹੋ ਜਾਂਦੇ ਹੈਗੇ ਆ ਪੈਸੇ ਵੀ ਉਨੇ ਕੁ ਲੈ ਕੇ ਜਾਂਦਾ ਕਿਉਂਕਿ ਜਿਨ੍ਹਾਂ ਨੇ ਉਹਨਾਂ ਫਲਾਈਟਾਂ ਵਿੱਚ ਵਾਪਸ ਆਉਣਾ ਸੀਗਾ ਉਹ ਵੀ ਉੱਥੇ ਬੈਠੇ ਰਹੇ ਹੋਟਲ ਆਲਰੇਡੀ ਫੁੱਲ ਹੁੰਦੇ ਆ ਕੋਈ ਏਅਰਪੋਰਟ 'ਤੇ ਸੁੱਤਾ ਕੋਈ ਕਿਤੇ ਚੱਲ ਗਿਆ ਕੋਸਟ ਵੀ ਕਾਫੀ ਵਧੀ ਗਈ ਇਸ ਦੇ ਨਾਲ ਨਾਲ ਦੱਸ ਦਈਏ ਵੀ ਕਈਆਂ ਨੇ ਫਲਾਈਟਾਂ ਜਿਹੜੀਆਂ ਕੈਂਸਲ ਹੋਈਆਂ ਜਾਂ ਚੇਂਜ ਕਰਨੀਆਂ ਪਈਆਂ ਹਜੇ ਵੀ ਹੌਸਪਿਟਲ ਬੈਠੇ ਹਨ ਸੋ ਇੱਕ ਤਾਂ ਵੈਦਰ ਕਰਕੇ ਹੁਣ ਤੁਸੀਂ ਵੀ ਚੈੱਕ ਕਰ ਲਿਓ ਆਪਣੀ ਫਲਾਈਟ ਵੀ ਟਾਈਮ ਸਿਰ ਜਾ ਰਹੀ ਹੈ ਕਿ ਨਹੀਂ ਬਹੁਤ ਸਾਰੀਆਂ ਹੋਰ ਜਾਣਕਾਰੀਆਂ ਲੈ ਕੇ ਆਉਣੀ ਤੁਹਾਡੇ ਵਾਸਤੇ ਤੁਹਾਡਾ ਆਪਣਾ ਹੀ ਚੈਨਲ ਟਰੱਕਿੰਗ ਟੂਡੇ ਟੀਵੀ ਅਤੇ ਵਿਰਾਸਤ ਰੇਡੀਓ ਹਰਪ੍ਰੀਤ ਢਿੱਲੋਂ ਸਾਹਿਬ ਪ੍ਰੋਗਰਾਮ ਸਪੋਂਸਰ ਕਰਦੇ ਹਨ ਬ੍ਰੋਕਰ ਹਨ 416-268-1613 ਫੋਨ ਨੰਬਰ ਆ ਅਤੇ ਸਟਾਰਗੇਟ ਲੋਜੈਸਟਿਕ ਦੀ ਬਹੁਤ ਵੱਡੀ ਟੀਮ ਆ ਜਿਹੜੀ ਪ੍ਰੋਗਰਾਮ ਨੂੰ ਸਪੋਂਸਰ ਕਰਦੀ ਹੈ ਸਟਾਰਗੇਟ ਲੋਜੈਸਟਿਕ 'ਤੇ ਇਹਨਾਂ ਨੂੰ ਕਾਫੀ ਸਾਰੇ ਡਰਾਈਵਰਸ ਚਾਹੀਦੇ ਹਨ ਗਲਾਟ ਸਰੋਤਾ ਹੈਪੀ ਸਰੋਤਾ ਸਾਵੀ ਸਰੋਤਾ ਅਤੇ ਦਵਿੰਦਰ ਸਰੋਤਾ ਜੀ ਨਾਲ ਗੱਲਬਾਤ ਕਰ ਲੈਣੀ ਆ 905-500-9492 ਫੋਨ ਨੰਬਰ ਆ ਫਿਗ ਗਰੋਸਰ ਰੋਜ਼ ਵਰਕ ਕਿਚਨ ਕੈਬਨਸ ਅਤੇ ਸੀ ਡਬਲਿਊ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਕੋਈ ਇਮੀਗ੍ਰੇਸ਼ਨ ਦਾ ਮਸਲਾ ਹੋਵੇ ਹੱਲ ਕਰਕੇ ਦਿੰਦੇ ਹਨ ਗੁਰਪ੍ਰੀਤ ਖਹਿਰਾ ਸਾਹਿਬ 905-670 44 44 ਤੇ ਬੱਚੇ ਨੂੰ ਸੌਖੇ ਵਿੱਚ ਰਜਿਸਟਰ ਕਰਨਾ ਹੋਵੇ ਤਾਂ ਵੈਬਸਾਈਟ ਹੈਗੀ ਹੈ ਸਿੱਖ ਸਪੋਰਟਸ ਹਾਲ ਡੋਟ ਕੌਮ ਤੇ ਜਾ ਕੇ ਰਜਿਸਟਰ ਕਰ ਸਕਦੇ ਹੋ ਤੇ IIM ਸਵਿਸਿਸ ਸੁਖਵਿੰਦਰ ਸਿੰਘ ਸੈਮ ਨਾਲ ਗੱਲਬਾਤ ਕਰ ਲੈਣੀ ਆ। ਟਰਾਂਸਪੋਰਟੇਸ਼ਨ ਦੀ ਕੰਪਨੀ ਚਲਾ ਰਹੇ ਹੋ ਤਾਂ ਵਧੀਆ ਤਰੀਕੇ ਨਾਲ ਚਲਾਉਣੇ ਚਾਹੁੰਦੇ ਹੋ ਤੇ ਨਾਲ ਜਿਹੜਾ ਫਿਊਲ ਤੋਂ ਪੈਸੇ ਬਚਾਉਣਾ ਚਾਹੁੰਦੇ ਹੋ ਤਾਂ ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰ ਲੈਣੀ ਆ। IIM ਸਵਿਸ ਤੇ ਪੈਸੇ ਬਚਾ ਕੇ ਦਿੰਦੇ ਹਨ, ਇੱਕ ਟਰੱਕ ਤੋਂ 100 ਟਰੱਕ ਕਿਸ ਤਰ੍ਹਾਂ ਕਰਨਾ ਤੁਹਾਨੂੰ ਗਾਈਡ ਕਰਦੇ ਹਨ। ਟਰਾਂਸਪੋਰਟੇਸ਼ਨ ਦੀ ਕੰਪਨੀ ਚਲਾਉਣ ਦੇ ਵਿੱਚ ਸਰਵਰ ਚਾਹੀਦੇ, ਕੰਪਿਊਟਰ ਚਾਹੀਦੇ, ਨੈਟਵਰਕਿੰਗ ਵਾਸਤੇ ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰ ਲਿਓ। ਡ੍ਰੀਮ ਬਿਗ ਟਰਾਂਸਪੋਰਟੇਸ਼ਨ ਤੇ ਮਨੂ ਸਰਾਏ, ਅਮਰਜੀਤ ਸਿੰਘ ਤੇ ਕਮਲਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। ਇਹਨਾਂ ਨੂੰ ਵੀ ਡਰਾਈਵਰ ਚਾਹੀਦੇ 905-497-1515। ਤੇ ਮੈਨੂੰ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਆ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਵਾਂਗੇ ਟਰੱਕਿੰਗ ਟੂਡੇ ਟੀਵੀ ਦੇ ਸਾਡੇ ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰਕੇ, ਉਸ ਤੋਂ ਬਾਅਦ ਖਬਰਾਂ ਹੀ ਖਬਰਾਂ ਤੁਹਾਡੇ ਪਾਸੇ ਲੈ ਕੇ ਆਵਾਂਗੇ। ਕੋਈ ਵੀ ਜਾਣਕਾਰੀ ਲੈਣੀ ਹੋਵੇ ਬਾਅਦ ਵਿੱਚ ਮੇਰੇ ਨਾਲ 416-452-22 ਤੇ ਸੰਪਰਕ ਕਰ ਸਕਦੇ ਹੋ। ਵੈਲਡਿੰਗ ਦੀ ਜ਼ਰੂਰਤ ਪੈ ਗਈ ਹੈ, ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ। ਡੀਜ਼ਲ ਟੈਂਕ ਨੂੰ ਲੋਕ, ਡੰਪ ਟਰੱਕ ਦਾ ਫਲੋਰ, ਗਾਰਬੇਜ ਟ੍ਰੇਲਰ ਦਾ ਡੋਰ, ਟਰੱਕ ਦੀ ਚੈਸੀ ਛੋਟੀ ਕਰਵਾਉਣੀ ਹੋਵੇ ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ 905-453-6006।
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਇਹ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ। ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
ਰੀਅਲ ਅਸਟੇਟ ਦੀ ਮਾਰਕੀਟ ਵਿੱਚ ਛਾਇਆ ਹੋਇਆ ਨਾਂ ਹਰਪ੍ਰੀਤ ਸਿੰਘ ਢਿੱਲੋਂ। ਰੈਜ਼ੀਡੈਂਸ਼ੀਅਲ ਪ੍ਰੋਪਰਟੀ, ਕਮਰਸ਼ੀਅਲ ਪ੍ਰੋਪਰਟੀ, ਪ੍ਰੀ ਕੰਸਟਰਕਸ਼ਨ ਇਨਵੈਸਟਮੈਂਟ, ਫਾਰਮ ਹਾਊਸ ਜਾਂ ਲੈਂਡ ਖਰੀਦਣ ਜਾਂ ਵੇਚਣ ਲਈ ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ ਨਾਲ ਸੰਪਰਕ ਕਰੋ 416-268-6613 416-268-6713। ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ।
A1 Cash and Carry, one of Canada's highest rated restaurant suppliers, specializing in restaurant wholesale of 10,000 plus products, including kitchen equipment, takeout packaging, grocery, beverages, meats, produce, ingredients, and dairy. A1 Cash and Carry North York ensures its signature wholesale pricing and excellent customer service. Open to businesses only. Come visit us today.
Stargate Logistics, one of the fastest growing companies in North America, hiring AZ drivers. ਤੁਸੀਂ ਕੰਮ ਦੀ ਭਾਲ ਵਿੱਚ ਹੋ ਤਾਂ ਸਟਾਰਗੇਟ ਲੌਜਿਸਟਿਕਸ ਨੂੰ AZ ਡਰਾਈਵਰਸ ਚਾਹੀਦੇ ਹਨ। ਵਰਕ ਲੋਕਲੀ ਜਾਂ ਕ੍ਰਾਸ ਬਾਰਡਰ, ਸਰਵਿੰਗ GTA, ਮਿਡਵੈਸਟ, ਮੋਂਟਰੀਆਲ, ਨਾਰਥ ਅਮਰੀਕਾ। 905-564-9992 ਸਟਾਰਗੇਟ ਲੌਜਿਸਟਿਕਸ।
CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ, CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪੌਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ। ਬਿਗ ਗਰੋਸਰਸ, fresh fruits, vegetables, Indian spices, fresh meats and sweets. First Indian grocery store in Orangeville, Poncho 163 First Street, Orangeville. Grocery shopping le poncho Fig Grocers de 647-762-1489. Great savings, fresh produce, great service, Fig Grocers.
ਆਈ IAM Swiss Corp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history, convenient geofencing and stunning graphical user interface. SwissText, a system to transport dispatching events to drivers directly from customers' own software in the form of precise text messages. SwissWay, an automatic trailer weight scaling system that can display load on every axle of trailer with 99% accuracy. IIM Swiss Corp. We make tracking easy.
एक बार फिर प्रोग्राम दे विच जी एन 770 एम डायल ते सुन रहे तुसी विरासत रेडियो मैं कोशिश करूंगा बलजिंदर सिंह बरेंगी जी नाल गल्लबात करन दी कनवर गरेवाल दा शो आ रहा साडे शहर टोरंटो दे विच अप्रैल दी 30 तरीक नूं ऐसे ही महीने कनवर गरेवाल जिसने अपना पूरा जोर लाया किसान एकता दे विच जिथे रात दिन मेहनत करके उस नूं सफल कीता हुण पहुंचे होए ने वख-वख शहरां दे विच शो करन एक शो साडे शहर विच ਟੋਰਾਂਟੋ ਵਿਚ ਹੋਣ ਜਾ ਰਿਹਾ ਮੈਂ ਦੇਖਦਾ ਜੀ ਬਲਜਿੰਦਰ ਜੀ ਲਾਈਨ ਤੇ ਹਨ ਬਲਜਿੰਦਰ ਜੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਪਿਆਰ ਭਾਈ ਸਤਿ ਸ੍ਰੀ ਅਕਾਲ ਬਲਜਿੰਦਰ ਸਿੰਘ ਮੈਨੂੰ ਪਤਾ ਵੀ ਸ਼ੋਅ ਦੀਆਂ ਟਿਕਟਾਂ ਉਹ ਟਾਈਮ ਨਹੀਂ ਹੈਗਾ ਤੁਸੀਂ ਇੱਥੋਂ ਔਨ ਦਾ ਸਪੋਟ ਖਰੀਦ ਸਕਦੇ ਹੋ ਤੁਹਾਨੂੰ ਆਨਲਾਈਨ ਹੀ ਖਰੀਦਣੀਆਂ ਪੈਣੀਆਂ ਪਹਿਲਾਂ ਸ਼ੋਅ ਬਾਰੇ ਦੱਸੋ ਫਿਰ ਟਿਕਟਾਂ ਬਾਰੇ ਦੱਸ ਦਿਓ
ਬਿਲਕੁਲ ਜੀ ਜਿਵੇਂ ਸਰੋਤ ਜਾਣਦੇ ਨੇ ਜੀ ਆਪਾਂ ਪਿਛਲੇ ਤਕਰੀਬਨ 3-4 ਹਫ਼ਤੇ ਤੋਂ ਇੱਕ ਮਹੀਨਾ ਹੀ ਹੋ ਗਿਆ ਜੀ ਆਪਾਂ ਇਨਫੋਰਮੇਸ਼ਨ ਦਿੰਦੇ ਆ ਰਹੇ ਹਾਂ ਕਿ ਕੰਵਰ ਗਰੇਵਾਲ ਆਪਣੇ ਸ਼ਹਿਰ ਬ੍ਰੈਂਪਟਨ ਦੇ ਵਿੱਚ 30 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ਼ੋਅ ਹੋ ਰਿਹਾ ਹੈਗਾ ਸੋ ਜਿਸ ਤਰ੍ਹਾਂ ਦੀ ਉਹਨਾਂ ਦੀ ਗਾਇਕੀ ਆ ਆਪਾਂ ਉਹਨੂੰ ਪ੍ਰਮੋਟ ਕਰਨ ਦੇ ਲਈ ਹੀ ਇਹ ਜਿਹੜਾ ਬੀੜਾ ਚੱਕਿਆ ਹੈਗਾ ਐਂਡ ਹੁਣ ਸ਼ਰੋਤਿਆਂ ਦੇ ਉੱਤੇ ਹੈ ਕਿ ਉਹਨਾਂ ਨੇ ਟਿਕਟਾਂ ਖਰੀਦਣੀਆਂ ਨੇ ਖਰੀਦ ਕੇ ਸ਼ੋਅ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਤੇ ਆਪਾਂ ਕਮਲ ਗਰੇਵਾਲ ਵਰਗੇ ਆਰਟਿਸਟ ਨੂੰ ਜਿਹੜਾ ਹੈਗਾ ਸੁਣਨਾ ਵੀ ਆ ਤੇ ਉਹਦੀ ਹੌਸਲਾ ਅਫਜ਼ਾਈ ਵੀ ਕਰਨੀ ਆ ਸੋ ਫਾਰ ਟਿਕਟਾਂ ਬੜੀਆਂ ਵਧੀਆ ਬੜੀ ਤੇਜ਼ੀ ਨਾਲ ਜਾ ਰਹੀਆਂ ਨੇ ਗੁਜ਼ਾਰਿਸ਼ ਸਿਰਫ ਸਰੋਤਾਂ ਨੂੰ ਇਹ ਆ ਕਿ ਅੱਗੇ ਹੁੰਦਾ ਸੀਗਾ ਕਿ ਆਪਾਂ ਨੂੰ ਕਦੇ ਸਟੋਰਾਂ ਦੇ ਵੀਡੀਓ ਸਟੋਰ ਜਾਂ ਗ੍ਰੋਸਰੀ ਸਟੋਰਾਂ ਤੋਂ ਟਿਕਟਾਂ ਮਿਲਦੀਆਂ ਸੀਗੀਆਂ ਅਲੱਗ ਅਲੱਗ ਥਾਂ ਤੇ ਜਾਣਾ ਪੈਂਦਾ ਸੀ ਪਰ ਹੁਣ ਉਹਨੂੰ ਅਸੀਂ ਹੋਰ ਸਹੂਲੀਅਤ ਵਿੱਚ ਬਦਲਿਆ ਹੋਇਆ ਇਸ ਵਾਰ ਕਿ ਤੁਹਾਡੇ ਫੋਨ ਦੇ ਉੱਤੇ ਜਾਂ ਤੁਹਾਡੇ ਕੰਪਿਊਟਰ ਦੇ ਉੱਤੇ ਤੁਸੀਂ ਘਰ ਬੈਠਿਆਂ ਬੈਠਿਆਂ ਜਾਂ ਕਿਤੇ ਵੀ ਕੰਮ ਕਰਦੇ ਹੋ ਉੱਥੇ ਬੈਠਿਆਂ ਬੈਠਿਆਂ ਹੀ ਆਪਣੀਆਂ ਜਿਹੜੀਆਂ ਟਿਕਟਾਂ ਨੇ ਉਹ ਖਰੀਦ ਸਕਦੇ ਹੋ ਤੁਹਾਨੂੰ ਸਿਰਫ ਟਿਕਟ ਮਾਸਟਰ .ca ਦੇ ਉੱਤੇ ਜਾਣਾ ਪਵੇਗਾ ਜਾਂ ਤੁਹਾਡੇ ਫੋਨ ਦੇ ਵਿੱਚ ਟਿਕਟ ਮਾਸਟਰ ਦੀ ਜੇ ਐਪ ਹੈਗੀ ਆ ਤੇ ਉਹਦੇ ਜਾਣਾ ਪਏਗਾ ਆਪਣਾ ਅਕਾਊਂਟ ਤੁਹਾਡਾ ਕ੍ਰੀਏਟ ਕਰੋ ਤੇ ਕਮਲ ਗਰੇਵਾਲ ਦਾ ਨਾਂ ਉਹਦੇ 'ਚ ਸਰਚ ਕਰੋ ਤੇ ਉਹਦੇ 'ਤੇ ਜਾ ਕੇ ਤੁਸੀਂ ਆਪਣੀ ਜਿਹੜੀ ਟਿਕਟ ਹੈਗੀ ਆ ਮਨ ਪਸੰਦੀਦਾ ਮੈਪ ਦੇਖ ਕੇ ਆਪਣੀ ਟਿਕਟ ਜਿਹੜੀ ਉਹ ਖਰੀਦ ਸਕਦੇ ਹੋ $45 ਤੋਂ ਟਿਕਟਾਂ ਦੀਆਂ ਪ੍ਰਾਈਸਿਸ ਜਿਹੜੀਆਂ ਉਹ ਸ਼ੁਰੂ ਹੋ ਜਾਂਦੀਆਂ ਹੈਗੀਆਂ ਨੇ ਸੋ ਦਿਨ ਬਹੁਤ ਥੋੜੇ ਰਹਿ ਗਏ ਨੇ ਜੀ ਅੱਜ ਕਹਿ ਲਈਏ ਕਿ ਆਪਾਂ 11 ਦਿਨ ਰਹਿ ਗਏ ਨੇ ਸੋ ਟਿਕਟਾਂ ਹਜੇ ਵੀ ਜਿਹੜੀਆਂ ਚੰਗੀਆਂ ਟਿਕਟਾਂ ਕੁਛ ਕੁ ਅਵੇਲੇਬਲ ਹੈਗੀਆਂ ਨੇ ਸੋ ਮੇਰੇ ਵੀਰ ਭੈਣ ਜਿਹੜੇ ਪ੍ਰੋਗਰਾਮ ਸੁਣ ਰਹੇ ਆ ਪਲੀਜ਼ ਗੋ ਆਨਲਾਈਨ ਆਪਣੀ ਟਿਕਟ ਹੁਣ ਰਾਖਵੀਂ ਕਰਵਾ ਲਓ ਅਸੀਂ ਇਸੇ ਕਰਕੇ ਹੋਕਾ ਦਿੰਦੇ ਹਾਂ ਕਿ ਮੁੜ ਕੇ ਲਾਸਟ ਵਾਲੇ ਦਿਨਾਂ ਦੇ ਵਿੱਚ ਫਿਰ ਸਿਫਾਰਿਸ਼ਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਜੀ ਸਾਨੂੰ ਟਿਕਟ ਚਾਹੀਦੀ ਆ ਸਾਨੂੰ ਵਧੀਆ ਟਿਕਟ ਚਾਹੀਦੀ ਆ ਹੁਣ ਮਿਲ ਨਹੀਂ ਰਹੀ ਹੈਗੀ ਸੋ ਉੱਥੇ ਫਿਰ ਅਤੇ ਵੀ ਹੱਥ ਟਾਈਟ ਹੋ ਜਾਂਦੇ ਇਸੇ ਕਰਕੇ ਅਸੀਂ ਗਾਹੇ ਵਗਾਹੇ ਸੁਨੇਹਾ ਦਿੰਦੇ ਰਹੇ ਹਾਂ ਤੇ ਦਿੰਦੇ ਜਾਂਦੇ ਜਾ ਰਹੇ ਹਾਂ ਕਿ ਆਪਣੀਆਂ ਟਿਕਟਾਂ ਜਿਹੜੀਆਂ ਨੇ ਉਹ ਰਾਖਵੀਆਂ ਕਰਵਾ ਲਓ ਟਿਕਟ ਮਾਸਟਰ .ca ਦੇ ਉੱਤੇ ਜਾ ਕੇ ਟਿਕਟ ਆਪਣੀ ਜਿਹੜੀ ਉਹ ਬਾਏ ਕੀਤੀ ਜਾ ਸਕਦੀ ਆ ਬਾਕੀ ਜੇ ਕਿਸੇ ਮੇਰੀ ਵੀ ਭੈਣ ਨੇ ਉੱਥੇ ਕੋਈ ਸਟਾਲ ਲਾਉਣਾ ਜਾਂ ਕਿਸੇ ਨੇ ਪ੍ਰੋਗਰਾਮ ਸਪੋਂਸਰ ਕਰਨਾ ਫਿਰ ਸੰਪਰਕ ਕਰ ਰਹੇ ਹੋ ਮੇਰੇ ਨਾਲ
ਜੀ
ਤੇ ਮੇਰਾ ਨੰਬਰ ਹੈ ਜੀ 416-603-2700 416-603-2700 ਪਲੱਸ ਬਲਜਿੰਦਰ ਇਸ ਵਾਰ ਦੀ ਜਿਹੜੀ ਖਾਸੀਅਤ ਸ਼ੋਅ ਦੀ ਇਹ ਹੈ ਕਿ ਜਿਹੜਾ ਟੋਰਾਂਟੋ ਵਾਲਾ ਸ਼ੋਅ ਹੈ ਇਹ ਮੈਂ ਵੈਸੇ ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ ਇਨਫੋਰਮੇਸ਼ਨ ਦਿੰਦਾ ਆ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਵੀ ਇਨਫੋਰਮੇਸ਼ਨ ਦੇਈ ਦੀ ਹੈ ਤੇ ਪਰ ਆਪਣੇ ਰੇਡੀਓ ਉੱਤੇ ਵੀ ਅੱਜ ਮੈਂ ਦੱਸ ਰਿਹਾ ਕਿ ਟੋਰਾਂਟੋ ਵਾਲਾ ਸ਼ੋਅ ਆ ਜਿਹੜਾ ਉਹਨੂੰ ਰਿਕਾਰਡ ਕਰਕੇ ਤੇ ਉਹਨੂੰ ਵਰਲਡ ਵਾਈਡ ਰਿਲੀਜ਼ ਕਰਨਾ ਬਾਅਦ ਦੇ ਵਿੱਚ ਐਲਬਮ ਦੇ ਰੂਪ ਦੇ ਵਿੱਚ
ਕੀ ਬਾਤ ਹੈ
ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਮਲ ਗਰੇਵਾਲ ਨੇ ਬਿਲਕੁਲ ਨਵੇਂ ਫਰੈਸ਼ ਗਾਣੇ ਜਿਹੜੇ ਹੈਗੇ ਨੇ ਉਹ ਤਕਰੀਬਨ 6-7 ਉਹ ਫਰੈਸ਼ ਗਾਣੇ ਜਿਹੜੇ ਤਿਆਰ ਕੀਤੇ ਨੇ ਜਿਹੜੇ ਸਿਰਫ ਟੋਰਾਂਟੋ ਵਾਲੀ ਸਟੇਜ ਦੇ ਉੱਤੋਂ ਹੀ ਗਾ ਕੇ ਸ਼ੇਅਰ ਕੀਤੇ ਜਾਣਗੇ ਲੰਘੀਆਂ ਦਿਨਾਂ ਦੇ ਵਿੱਚ ਕਿਉਂਕਿ ਅੱਜ ਕੱਲ੍ਹ ਉਹ ਅਮੈਰੀਕਾ ਆਏ ਹੋਏ ਨੇ ਸ਼ਿਆਟਲ ਦੇ ਵਿੱਚ ਸ਼ੋਅ ਹੋਇਆ ਸੋਲਡ ਆਊਟ ਉਸ ਤੋਂ ਬਾਅਦ ਆਪਣੇ ਫ੍ਰੈਜ਼ਨੋ ਦੇ ਵਿੱਚ ਸ਼ੋਅ ਹੋਇਆ ਜੀ, ਉੱਥੇ 10,000 ਤੋਂ ਉੱਪਰ ਬੰਦਾ ਪਹੁੰਚਿਆ ਜੀ, ਆਪਣੇ ਪਬਲਿਕ ਪਹੁੰਚੀ, ਉਹ ਵੀ ਸ਼ੋਅ ਸੋਲਡ ਆਊਟ ਹੋਇਆ। ਫਿਰ ਉਸ ਤੋਂ ਬਾਅਦ ਟ੍ਰੇਸੀ ਕੈਲੀਫੋਰਨੀਆ ਦੇ ਵਿੱਚ ਸ਼ੋਅ ਸੀਗਾ, ਉਹ ਵੀ ਸੋਲਡ ਆਊਟ ਹੋਇਆ। ਐਂਡ ਹੁਣ ਉਸ ਤੋਂ ਬਾਅਦ ਨਿਊਯਾਰਕ ਸ਼ੋਅ ਹੈ ਜੀ ਲੰਘੇ ਵੀਕਐਂਡ ਦੇ ਉੱਤੇ 13 ਤਰੀਕ ਨੂੰ, ਐਂਡ ਉਹ ਵੀ ਸੋਲਡ ਆਊਟ ਹੋਇਆ। ਹੁਣ ਆਸ ਆ ਜਿਹੜਾ ਕਮਿੰਗ ਵੀਕਐਂਡ ਹੈਗਾ ਇਹਦੇ ਵਿੱਚ ਆਪਣੇ ਪੈਨਸਿਲਵੇਨੀਆ ਤੇ ਇੰਡੀਅਨਐਪਲਿਸ ਦੇ ਵਿੱਚ ਸ਼ੋਅ ਨੇ, ਉਹ ਵੀ ਤਕਰੀਬਨ ਸੋਲਡ ਆਊਟ ਦੇ ਕਿਨਾਰੇ ਦੇ ਉੱਤੇ ਨੇ। ਸੋ ਲੋਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਅਮਰੀਕਾ ਵਾਲੇ ਸ਼ੋਆਂ ਦੇ ਵਿੱਚ ਮਿਲ ਰਿਹਾ, ਤੇ ਕੈਨੇਡਾ ਵਾਲਾ ਸ਼ੋਅ ਆ ਜਿਹੜਾ ਜੀ ਉਹ ਆਪਣਾ ਸਭ ਤੋਂ ਪਹਿਲਾ ਸ਼ੋਅ ਹੋਏਗਾ ਟੂਰ ਦਾ। ਇਹਦੇ ਵਿੱਚ ਵੀ ਤਵੱਜੋ ਇਹੀ ਕੀਤੀ ਜਾ ਰਹੀ ਹੈ ਕਿ ਸਾਡੇ ਜਿਹੜੇ ਸ਼ੋਤੇ ਨੇ ਉਹ ਇਹਦੇ ਵਿੱਚ ਬੁਕਤ ਵੱਧ ਕਰਕੇ ਹਿੱਸਾ ਲੈਣਗੇ, ਤਾਂ ਕਿ ਕਮਲ ਗਰੇਵਾਲ ਦੀ ਗਾਇਕੀ ਨੂੰ ਉਹਦੇ ਵਿੱਚ ਵੱਲੋਂ ਕੀਤੇ ਹੋਏ ਕੰਮ ਨੂੰ ਜਿਹੜਾ ਵਾ ਉਹ ਸੜਾਇਆ ਜਾ ਸਕੇ ਤੇ ਉਹਨੂੰ ਆਪਾਂ ਸਾਥ ਲਈਏ ਇਸ ਚੀਜ਼ ਦੇ ਵਿੱਚ। ਸੋ ਸਰੋਤਿਆਂ ਨੂੰ ਸਿਰਫ ਗੁਜ਼ਾਰਿਸ਼ ਇਹੀ ਆ ਕਿ ਪਲੀਜ਼ ਗੋ ਆਨਲਾਈਨ ticketmaster.ca ਤੇ ਆਪਣੇ ਜਿਹੜੀ ਟਿਕਟਾਂ ਨੇ ਉੱਥੋਂ ਰਾਖਵੀਆਂ ਕਰਵਾ ਲਓ, ਜਾਂ ticketmaster.ca ਤੇ ਜਾ ਕੇ ਤੁਸੀਂ ਕਮਲ ਗਰੇਵਾਲ ਦਾ ਨਾਂ ਪਾਉਣਾ ਤੇ 30 ਅਪ੍ਰੈਲ ਵਾਲਾ ਟੋਰਾਂਟੋ ਵਾਲਾ ਸ਼ੋਅ ਆ ਜਿਹੜਾ ਉਹਦੇ ਵਿੱਚ ਆਪਣਾ ਆ ਜਾਣਾ ਹੈਗਾ। ਤੁਸੀਂ ਉਹਦੇ ਤੇ ਆਪਣਾ ਮੈਪ ਚੈੱਕ ਕਰਕੇ ਆਪਣੀ ਮਨਪਸੰਦ ਦੀ ਟਿਕਟ ਜਿਹੜੀ ਹੈਗੀ ਆ ਉਹ ਲੈ ਲੈਣੀ ਹੈ। ਬਾਕੀ ਕਿਸੇ ਵੀ ਹੋਰ ਜਾਣਕਾਰੀ ਦੀ ਲੋੜ ਆ, ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਟਿਕਟ ਕਿਵੇਂ ਖਰੀਦਣੀ ਆ, ਜਾਂ ਉਹਨਾਂ ਨੂੰ ਇੰਟਰਨੈਟ ਨਹੀਂ ਚਲਾਉਣਾ ਆਉਂਦਾ, ਜਾਂ ਉਹਨਾਂ ਨੂੰ ਐਪ ਨਹੀਂ ਚਲਾਉਣੀ ਆਉਂਦੀ, ਜਾਂ ਕਿਸੇ ਤਰ੍ਹਾਂ ਦੀ ਕੋਈ ਹੈਜੀਟੇਸ਼ਨ ਹੈ, ਫਿਰ ਮੇਰੇ ਨਾਲ ਸੰਪਰਕ ਕਰ ਲਓ 416-603-2700 ਦੇ ਉੱਤੇ।
ਬਹੁਤ ਬਹੁਤ ਧੰਨਵਾਦ ਜੀ।
416-603-2700 ਮੇਰੀ ਟੀਮ ਤਿਆਰ ਕੀਤੀ ਹੋਈ ਜੀ, ਤੁਹਾਡੇ ਘਰ ਆ ਕੇ ਤੁਹਾਡੀ ਐਪ ਤਿਆਰ ਕਰਕੇ ਅਕਾਊਂਟ ਸੈਟਅਪ ਕਰਕੇ ਤੁਹਾਨੂੰ ਟਿਕਟ ਬਾਏ ਕਰਕੇ ਦੇ ਜਾਣਗੇ। ਸੋ ਉਹਦੇ ਲਈ 416-603-2700 ਨੰਬਰ ਦੇ ਉੱਤੇ ਕਾਲ ਕਰਨੀ ਪੈਣੀ ਜੀ।
ਬਾਈ ਸਾਹਿਬ ਥੈਂਕ ਯੂ ਵੈਰੀ ਮਚ, ਹੈਵ ਅ ਗੁੱਡ ਡੇ।
ਥੈਂਕ ਯੂ ਤਮਰ ਸਾਹਿਬ, ਥੈਂਕ ਯੂ,
ਥੈਂਕ ਯੂ ਵੈਰੀ ਮਚ। ਇਹ ਸਾਹਿਬ ਜੀ ਬਲਜਿੰਦਰ ਸਿੰਘ ਜੀ ਜੋ ਕਨਵਰ ਗਰੇਵਾਲ ਦਾ ਸ਼ੋਅ ਲੈ ਕੇ ਆ ਰਹੇ ਹਨ, CAA ਸੈਂਟਰ ਦੇ ਵਿੱਚ ਟਿਕਟਾਂ ਆਨਲਾਈਨ ਪਈਆਂ, ticketmaster.ca ਤੇ ਜਾ ਕੇ ਵੀ ਟਿਕਟਾਂ ਤੁਸੀਂ ਖਰੀਦ ਸਕਦੇ ਹੋ। ticketmaster.ca ਤੇ ਜਾ ਕੇ ਟਿਕਟਾਂ ਤੁਸੀਂ ਖਰੀਦ ਸਕਦੇ ਹੋ। ਜੇ ਕੋਈ ਜਾਣਕਾਰੀ ਚਾਹੀਦੀ 416-603-2700 ਤੇ ਗੱਲਬਾਤ ਕਰ ਲੈਣੀਆਂ। ਸਾਰੇ ਸ਼ੋਅ ਸੋਲਡ ਆਊਟ ਗਏ ਤੇ ਟੋਰਾਂਟੋ ਦਾ ਸ਼ੋਅ ਲੱਗਦਾ ਸੋਲਡ ਆਊਟ ਹੀ ਜਾਣਾ। ਸੋ ਤੁਸੀਂ ਭਰਵਾਂ ਹੰਗਾਰਾ ਦੇ ਰਹੇ ਹੋ ਤੇ ਦਿੰਦੇ ਹੋ, ਕੋਈ ਬੰਦਾ ਚੰਗਾ ਕੰਮ ਕਰਦਾ ਚੰਗੇ ਗੀਤ ਗਾਉਂਦਾ, ਭਰਵਾਂ ਹੰਗਾਰਾ ਦੇਣਾ ਹੀ ਚਾਹੀਦਾ ਹੈਗਾ, ਆਪਾਂ ਪੰਜਾਬੀ ਹਾਂ। ਸੋ ਸਪੋਰਟ ਕਰੋ ਕਨਵਰ ਗਰੇਵਾਲ ਦੀ ਤੇ ਸ਼ੋਅ ਦੀ, ਤੇ ਸ਼ੋਅ ਦੀ ਟਿਕਟਾਂ ਲੈਣ ਵਾਸਤੇ ਤੁਸੀਂ ਆਨਲਾਈਨ ਟਿਕਟਾਂ ਲੈ ਸਕਦੇ ਜੋ ਸਾਡੇ ਨਾਲ ਬਾਅਦ ਵਿੱਚ ਸੰਪਰਕ ਕਰ ਲਿਓ। ਬਲਜਿੰਦਰ ਸਿੰਘ ਬਰਿੰਗ ਦਾ ਨੰਬਰ ਹੈਗਾ 416-603-2700 ਤੇ ਖਬਰਾਂ ਲੈ ਕੇ ਪਹੁੰਚ ਗਏ ਹਨ ਮੇਰੇ ਵੀਰ ਜਸਵਿੰਦਰ ਯਾਰੀ। ਜਸਵਿੰਦਰ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸਾਡੇ ਸਾਰੇ ਸਰੋਤਿਆਂ ਨੂੰ ਤੇ ਸਾਡੇ ਸਾਰੇ ਹੀ ਟੀਵੀ ਨਾਲ ਜੁੜੇ ਹੋਏ ਦਰਸ਼ਕਾਂ ਨੂੰ ਤੇ ਸਾਡੀ ਸਮੁੱਚੀ ਟੀਮ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਕੀ ਖਬਰਾਂ ਕੀ ਦੱਸ ਰਹੀਆਂ ਹਨ ਅੱਜ?
ਜੀ ਬਿਲਕੁਲ ਜੀ, ਜੇਕਰ ਅਸੀਂ ਖਬਰਾਂ ਦੀ ਬਾਤ ਪਾਈਏ ਤਾਂ ਮਗਰਲੇ 24 ਘੰਟਿਆਂ ਵਿੱਚ ਬਹੁਤ ਕੁਝ ਏਦਾਂ ਦਾ ਹੀ ਵਾਪਰਿਆ ਜਿਹੜਾ ਅਸੀਂ ਬਿਆਨਾਂ ਦੇ ਰੂਪ ਵਿੱਚ ਦਰਜ ਕੀਤਾ
ਜੀ।
ਪੰਜਾਬ ਵਿੱਚ ਚਾਹੇ ਕੰਮ ਕੋਈ ਘੱਟ ਹੋ ਜੇ ਪਰ ਬਿਆਨ ਨਹੀਂ ਘੱਟ ਹੋਣਾ ਚਾਹੀਦਾ। ਜੇ ਤੁਸੀਂ ਇਹ ਕਹਿ ਦਿਓ ਕਿ ਪੰਜਾਬ ਦੀ ਰਾਜਨੀਤੀ ਬਿਆਨਾਂ ਦੀ ਰਾਜਨੀਤੀ ਹੈ ਤੇ ਕੋਈ ਅੱਤਕਥਨੀ ਜਾਂ ਕੋਈ ਗਲਤ ਗੱਲ ਨਹੀਂ ਹੋਵੇਗੀ। ਬਿਆਨ ਇੱਥੇ ਬੜੇ ਜ਼ਰੂਰੀ ਨੇ ਤੇ ਤਾਂ ਕਰਕੇ ਮਗਰਲੇ 24 ਘੰਟਿਆਂ ਵਿੱਚ ਬਿਆਨਾਂ ਦੀ ਰਾਜਨੀਤੀ ਜ਼ਿਆਦਾ ਰਹੀ
ਜੀ।
ਪਰ ਉਸ ਤੋਂ ਪਹਿਲਾਂ ਅਸੀਂ ਕੁਝ ਖਾਸ ਗੱਲ ਕਰਾਂਗੇ ਕਿ ਲਖੀਮਪੁਰ ਖੀਰੀ ਵਾਲੇ ਕੇਸ ਦੇ ਵਿੱਚ ਕੱਲ੍ਹ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ
ਜੀ,
ਅਸੀਂ ਉਸ ਫੈਸਲੇ ਤੇ ਗੱਲ ਵੀ ਕਰਨੀ ਚਾਹਾਂਗੇ ਕਿ ਸੁਪਰੀਮ ਕੋਰਟ ਨੇ ਜਿਹੜਾ ਹਾਈ ਕੋਰਟ ਇਲਾਹਾਬਾਦ ਦਾ ਫੈਸਲਾ ਉਹ ਕਿਹੜੇ ਕਾਰਨਾਂ ਕਰਕੇ ਲੱਦ ਦਿੱਤਾ ਸੀ ਤੇ ਜਿਹੜੀ ਜ਼ਮਾਨਤ ਹੈ ਉਹ ਰੱਦ ਕਰ ਦਿੱਤੀ ਸੀ
ਜੀ।
ਅਗਲੀ ਜਿਹੜੀ ਗੱਲ ਕਰਨੀ ਹੈ ਉਹ ਗੱਲ ਕਰਨੀ ਹੈ ਕਿ ਮਾਨ ਸਾਹਿਬ ਨੇ ਇੱਕ ਜਾਂਚ ਦੀ ਮੰਗ ਕੀਤੀ ਹੈ, ਕਹਿੰਦੇ ਜਿਹੜਾ ਪੰਜਾਬ ਸਿਰ ਚੜਿਆ ਹੋਇਆ ਕਰਜ਼ਾ ਇਹਦੀ ਜਾਂਚ ਕੀਤੀ ਜਾਊ ਵੀ ਕਿਉਂ ਚੜ ਗਿਆ
ਜੀ,
ਕਿੰਨਾ ਦਾ ਇਹਦੇ ਵਿੱਚ ਵੱਡਾ ਹੱਥ ਰਿਹਾ ਸੀ, ਇਹ ਵੀ ਗੱਲ ਕਰਨੀ ਹੈ। ਗੱਲ ਕਰਨੀ ਹੈ ਕਿ ਪੰਜਾਬ ਦੇ ਵਿੱਚ ਸੜਕੀ ਦੁਰਘਟਨਾਵਾਂ ਮਗਰਲੇ 2-3 ਦਿਨਾਂ ਵਿੱਚ ਕਾਫੀ ਵਧੀਆਂ ਨੇ, ਉਹਦਾ ਕੀ ਕਾਰਨ ਹੈ? ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਪ੍ਰਕਾਸ਼ ਪੁਰਬ ਆ ਰਿਹਾ ਜੀ, ਇਹਦੇ ਮੌਕੇ ਜਿਹੜਾ ਕੇਂਦਰੀ ਸੱਭਿਆਚਾਰਕ ਮੰਤਰਾਲਾ ਉਹ ਕਹਿੰਦੇ ਮੋਦੀ ਸਾਹਿਬ ਸਾਰੇ ਦੇਸ਼ ਨੂੰ ਲਾਲ ਕਿਲੇ ਤੋਂ ਸੰਬੋਧਨ ਕਰਨਗੇ। ਇਹਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਬਿਆਨ ਜਾਰੀ ਕੀਤਾ, ਉਹ ਵੀ ਸਾਂਝਾ ਕਰਾਂਗੇ
ਜੀ।
ਕੇਂਦਰ ਸਰਕਾਰ ਦੇ ਖਿਲਾਫ ਅਗਰਾਹਾਂ ਸਮੇਤ ਕੁਝ ਜਿਹੜੀਆਂ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ, ਉਸ ਰੋਸ ਪ੍ਰਦਰਸ਼ਨ ਦਾ ਕਾਰਨ ਤੇ ਉਹਦਾ ਤਰੀਕਾ ਉਹ ਵੀ ਸਾਂਝਾ ਕਰਨਾ ਹੈ। ਡਾਕਟਰ ਬਲਜੀਤ ਕੌਰ ਜਿਹੜੇ ਕੈਬਨਿਟ ਮਿਨਿਸਟਰ ਨੇ, ਉਹਨਾਂ ਦੇ ਖਿਲਾਫ ਜਿਹੜਾ ਧਰਨਾ ਚੱਲਦਾ ਸੀ ਉਹ ਮੁਅੱਤਲ ਹੋ ਗਿਆ, ਉਹ ਧਰਨਾ ਮੁਅੱਤਲ ਹੋਣ ਤੇ ਕਿਹੜੀਆਂ ਕਿਹੜੀਆਂ ਸ਼ਰਤਾਂ ਸੀ, ਗੱਲ ਇਹ ਵੀ ਕਰਨੀ ਹੈ। ਕਹਿੰਦੇ ਸੀਰੀਆ ਦੇ ਜਿਹੜੇ ਲੜਾਕੂ ਨੇ ਉਹ ਰੂਸ ਦੇ ਨਾਲ ਰਲ ਕੇ ਯੂਕਰੇਨ ਦੇ ਖਿਲਾਫ ਲੜਨਗੇ, ਗੱਲ ਇਹ ਵੀ ਕਰਾਂਗੇ। ਲਵੀਵ ਸ਼ਹਿਰ ਦੇ ਵਿੱਚ ਜੋ ਹਾਲਾਤ ਬਣੇ ਨੇ ਗੱਲ ਉਹਦੀ ਵੀ ਕਰਨੀ ਹੈ। ਢੇਸੀ ਜਿਹੜੇ ਇੰਗਲੈਂਡ ਤੋਂ ਆਏ ਨੇ, ਉੱਥੋਂ ਦੇ ਸੰਸਦ ਮੈਂਬਰ ਨੇ, ਤੇ ਉਹਦੇ ਉੱਤੇ ਪੰਜਾਬ ਵਿੱਚ ਕਿਸ ਤਰੀਕੇ ਦੀ ਸਿਆਸਤ ਹੋਈ ਜਾਂਦੀ ਹੈ, ਗੱਲ ਇਹ ਵੀ ਕਰਾਂਗੇ। ਹਰਜੋਤ ਬੈਂਸ ਨੇ ਜਿਹੜੇ ਜੀ ਸਾਡੇ ਜੇਲ੍ਹ ਮੰਤਰੀ ਨੇ, ਉਹਨਾਂ ਨੇ ਕੀ ਬਿਆਨ ਦਿੱਤਾ ਹੈ ਇਹ ਵੀ ਦੱਸਾਂਗੇ ਤੁਹਾਨੂੰ। ਗੱਲ ਕਰਾਂਗੇ ਸਾਧਵੀ ਰਿਤ ਭਰਾ, ਜਿਹਨਾਂ ਦਾ ਬਿਆਨ ਵਾਕਈ ਹੀ ਕੋਡ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਇਹਦੇ ਤੇ ਵੱਧ ਜਿਹੜਾ ਵਕਤ ਲਾਇਆ ਜਾਵੇ। ਬਿੱਟੂ ਨੇ ਵੀ ਇੱਕ ਬਿਆਨ ਜਾਰੀ ਕਰ ਦਿੱਤਾ, ਉਹ ਬਿਆਨ ਕੀ ਕਹਿੰਦਾ ਹੈ ਉਹ ਵੀ ਦੱਸਾਂਗੇ ਆਪਣੇ ਦਰਸ਼ਕਾਂ ਨੂੰ। ਤੇ PGI ਚੰਡੀਗੜ੍ਹ ਦੁਆਰਾ ਇੱਕ ਰਿਪੋਰਟ ਆਈ ਹੈ ਨਸ਼ਿਆਂ ਬਾਰੇ, ਪੰਜਾਬ 'ਚ ਨਸ਼ਿਆਂ ਬਾਰੇ ਵੀ ਕਿੰਨੇ ਪਰਸੈਂਟ ਲੋਕ ਨਸ਼ਾ ਕਰਦੇ ਨੇ, ਇਹ ਰਿਪੋਰਟ ਜ਼ਰੂਰ ਸਾਂਝੀ ਕਰਾਂਗੇ ਜੀ।
ਜਸਵਿੰਦਰ ਤੁਸੀਂ ਲਾਈਨ ਸਿਰਫ 30 ਸਕਿੰਟ ਹੋਲਡ ਤੇ ਰੱਖਣਾ। ਸਾਡੇ ਵੀਰ ਮਾਲਵਾ ਵੈਲਡੇ ਤੋਂ ਬਲਜੀਤ ਪੁਰਵਾ ਜੀ ਦੇ ਫਾਦਰ ਸਾਹਿਬ ਦੀ ਜਿਹਨਾਂ ਦੀ ਮੌਤ ਹੋ ਗਈ ਸੀਗੀ, ਇਸ ਮੇਲੇ ਨੂੰ ਛੱਡ ਕੇ ਚਲ ਗਏ। ਅੱਜ ਜਿਹੜੇ ਉਹਨਾਂ ਦੇ ਸੰਸਕਾਰ ਹਨ, ਅੰਤਿਮ ਰਸਮਾਂ ਹਨ, ਉਹ ਬ੍ਰੈਂਪਟਨ ਕਿਮਟੋਰੀਅਨ ਵਿਜ਼ਿਟੇਸ਼ਨ ਸੈਂਟਰ ਤੇ ਫਿਊਨਰਲ ਜਿਹੜਾ ਹੈਗਾ ਉੱਥੇ ਤੁਸੀਂ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰਨੀ। 11 ਵਜੇ ਤੋਂ ਲੈ ਕੇ 1 ਵਜੇ ਤੱਕ ਪ੍ਰੋਗਰਾਮ ਹੈਗਾ, ਉਸ ਤੋਂ ਬਾਅਦ ਗੁਰੂ ਘਰ ਦਾ ਪ੍ਰੋਗਰਾਮ ਆ। ਕੋਈ ਜਾਣਕਾਰੀ ਲੈਣੀ ਹੋਵੇ 905-453-6006। ਸਰਦਾਰ ਗੁਰਬਖਸ਼ ਸਿੰਘ ਪੁਰਵਾ ਜੀ ਦਾ ਫਿਊਨਰਲ ਅੱਜ ਹੈ ਬ੍ਰੈਂਪਟਨ ਕਮਟੋਰੀਅਨ ਵਿਜ਼ਿਟੇਸ਼ਨ ਸੈਂਟਰ ਦੇ ਵਿੱਚ। ਬਲਜੀਤ ਸਿੰਘ ਦੇ ਫਾਦਰ ਸਾਹਿਬ ਮਾਲਵਾ ਵੈਲਡਿੰਗ ਤੋਂ ਲੰਘੇ ਦਿਨੀ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਗਿਆ, ਛੱਡ ਕੇ ਚਲ ਗਏ। ਇੱਕ ਦਿਨ ਆਪਾਂ ਵੀ ਜਾਣਾ ਹੈਗਾ, ਪਰ ਅੱਜ ਉਹਨਾਂ ਦਾ ਫਿਊਨਰਲ ਹੈਗਾ ਬ੍ਰੈਂਪਟਨ ਕਮਟੋਰੀਅਨ ਵਿਜ਼ਿਟੇਸ਼ਨ ਸੈਂਟਰ। ਕੋਈ ਜਾਣਕਾਰੀ ਲੈਣੀ ਹੋਵੇ 11 ਵਜੇ ਤੋਂ ਲੈ ਕੇ ਅੱਜ ਦੇ ਸਵੇਰ ਤੋਂ 1 ਵਜੇ ਤੱਕ ਹੈਗਾ 905-453-6006 ਤੇ। ਪਰਿਵਾਰ ਦੇ ਨਾਲ ਦੁੱਖ ਸਾਂਝਾ ਤੁਸੀਂ ਕਰ ਸਕਦੇ ਹੋ। ਪ੍ਰੋਗਰਾਮ ਚੱਲਦੇ ਰਹਿਣੇ ਆ, ਜ਼ਿੰਦਗੀ ਚੱਲਦੀ ਰਹਿਣੀ, ਇੱਕ ਦਿਨ ਆਪਾਂ ਵੀ ਇੱਥੋਂ ਛੱਡ ਕੇ ਚਲੇ ਜਾਣਾ ਹੈਗਾ। ਸੋ ਸ਼ੋਅ ਮਸ ਕੈਰੀ ਹੋਣ। ਜਸਵਿੰਦਰ ਜੀ ਆਓ ਆਪਾਂ ਖਬਰਾਂ ਦੀ ਗੱਲਬਾਤ ਕਰਦੇ ਹਾਂ, ਖਬਰਾਂ ਦੀ ਜਾਣਕਾਰੀ ਲੈ ਕੇ ਆਉਂਦੇ ਹਾਂ। ਲਖੀਮਪੁਰ ਕੇਸ ਵਿੱਚ ਕੀ ਟਿੱਪਣੀਆਂ ਆ ਰਹੀਆਂ ਹਨ?
ਜੀ ਬਿਲਕੁਲ ਜੀ, ਜਿਸ ਤਰੀਕੇ ਨਾਲ ਅਸੀਂ ਇਹ ਖਬਰ ਪੂਰੇ ਵਿਸਥਾਰ ਦੇ ਨਾਲ ਕੱਲ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਲਈ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਲਖੀਮਪੁਰ ਖੀਰੀ ਦੀ ਘਟਨਾ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰੇ ਨੂੰ ਜਿਹੜੀ ਇਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ, ਉਹ ਜ਼ਮਾਨਤ ਸੁਪਰੀਮ ਕੋਰਟ ਨੇ ਚੈਲੰਜ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਕਿਸਾਨਾਂ ਨੇ, ਤੇ ਉਹ ਸੁਪਰੀਮ ਕੋਰਟ ਨੇ ਜਿਹੜੀ ਉਹ ਜ਼ਮਾਨਤ ਹੈ ਉਹ ਰੱਦ ਕਰ ਦਿੱਤੀ ਹੈ। ਅੱਜ ਜਿਹੜੀ ਅਸੀਂ ਗੱਲ ਕਰਨੀ ਹੈ ਇਹ ਕਰਨੀ ਹੈ ਕਿ ਸੁਪਰੀਮ ਕੋਰਟ ਨੇ ਕਿਹੜੇ ਪਹਿਲੂ ਕਿਹੜੀ ਚੀਜ਼ ਨੂੰ ਬੇਸ ਬਣਾ ਕੇ ਜਿਹੜੀ ਇਲਾਹਾਬਾਦ ਹਾਈ ਕੋਰਟ ਹੈ ਉੱਤਰ ਪ੍ਰਦੇਸ਼ ਦੀ, ਉਹਨਾਂ ਦੀ ਜਿਹੜੀ ਇੱਕ ਜ਼ਮਾਨਤ ਨੂੰ ਚੈਲੰਜ ਕਰਕੇ ਉਸ ਨੂੰ ਰੱਦ ਕਰ ਦਿੱਤਾ, ਕਿਹੜੇ ਕਾਰਨ ਕਿਹੜੀਆਂ ਗੱਲਾਂ ਠੋਸ ਸਮਝੀਆਂ ਸੁਪਰੀਮ ਕੋਰਟ ਨੇ ਜਿਹੜੀ ਇਹ ਅਦਾਲਤ ਨੇ ਹੇਠਲੀ ਅਦਾਲਤ ਦੀ ਦਿੱਤੀ ਹੋਈ ਜ਼ਮਾਨਤ ਨੂੰ ਕੈਂਸਲ ਕਰਕੇ ਕਹਿ ਦਿੱਤਾ ਕਿ ਆਸ਼ੀਸ਼ ਮਿਸ਼ਰਾ ਇੱਕ ਹਫ਼ਤੇ ਦੇ ਵਿੱਚ ਆਪਣੇ ਆਪ ਨੂੰ ਸਿਲੰਡਰ ਕਰਨ
ਜੀ।
ਸਭ ਤੋਂ ਪਹਿਲੀ ਗੱਲ ਜਿਹੜੀ ਉਹਨੇ ਕਹੀ ਹੋਈ ਕਹੀ ਹੈ ਕਿ ਹਾਈ ਕੋਰਟ ਨੇ ਗੈਰ ਮੁਨਾਸਿਬ ਵਿਚਾਰਾਂ ਉੱਤੇ ਗੌਰ ਕੀਤੀ, ਕਹਿਣ ਦਾ ਭਾਵ ਕਿ ਹਾਈ ਕੋਰਟ ਨੇ ਉਹਨਾਂ ਗੱਲਾਂ ਉੱਤੇ ਗੌਰ ਕੀਤੀ ਜਿਹੜੀਆਂ ਗੈਰ ਮੁਨਾਸਿਬ ਸੀ, ਜਿਹਦਾ ਕੋਈ ਜ਼ਿਆਦੇ ਅਰਥ ਨਹੀਂ ਰੱਖਦੀਆਂ ਸੀ, ਜਿਹਦਾ ਕੋਈ ਜ਼ਿਆਦੇ ਮਤਲਬ ਨਹੀਂ ਸੀਗਾ FIR ਵਿੱਚ, ਉਹਨਾਂ ਗੱਲਾਂ ਦੇ ਉੱਤੇ ਜ਼ਿਆਦੇ ਜਿਹੜੀ ਗੌਰ ਕੀਤੀ ਗਈ। ਇਸ ਤੋਂ ਅੱਗੇ ਉਹਨੇ ਕਿਹਾ ਕਿ FIR ਵਿਚਾਲੇ ਜਿਹੜਾ ਵਿਸ਼ਾ ਵਸਤੂ ਸੀ ਉਹ ਲੋੜੋਂ ਵੱਧ ਮਹੱਤਵ ਦੇ ਦਿੱਤਾ, FIR ਵਿੱਚ ਜਿਹੜਾ ਕੰਟੈਂਟ ਸੀ ਉਹਨੂੰ ਲੋੜੋਂ ਵੱਧ ਮਹੱਤਵ ਦੇ ਦਿੱਤਾ, ਤਾਂ ਕਰਕੇ ਜਿਹੜੀ ਉਹਨਾਂ ਨੇ ਜ਼ਮਾਨਤ ਦੇ ਦਿੱਤੀ ਸੀਗੀ
ਜੀ।
ਇੱਕ ਜਿਹੜੀ ਇਸ ਤੋਂ ਅਗਲੀ ਗੱਲ ਕਹੀ, ਕਹਿੰਦੇ ਪੀੜਤਾਂ ਦੀ, ਜਿਹੜਾ ਪੀੜਤ ਕਹਿਣ ਦਾ ਭਾਵ ਜਿਹਨਾਂ ਨੇ ਜ਼ਮਾਨਤ ਰੱਦ ਕਰਨ ਦੀ ਅਰਜ਼ੀ ਲਾਈ ਸੀ, ਕਹਿੰਦੇ ਪੀੜਤਾਂ ਦੀ ਗੱਲ ਸੁਣੀ ਨਹੀਂ ਗਈ, ਬਹੁਤ ਘੱਟ ਸੁਣੀ ਗਈ, ਕਾਹਲੀ ਵਿੱਚ ਜਿਹੜੀ ਜ਼ਮਾਨਤ ਦੀ ਅਰਜ਼ੀ ਹੈ ਉਹ ਜਾਰੀ ਕਰ ਦਿੱਤੀ ਗਈ ਤੇ ਇਸ ਨੂੰ ਸੁਪਰੀਮ ਕੋਰਟ ਨੇ ਰੱਦ ਕੀਤਾ। ਇਸ ਤੋਂ ਅੱਗੇ ਉਹਨਾਂ ਨੇ ਕਿਹਾ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਜਿਸ ਜੱਜ ਨੇ ਪਹਿਲਾਂ ਜਿਹੜੀ ਜ਼ਮਾਨਤ ਹੈ ਉਹ ਰੱਦ ਕੀਤੀ ਹੋਵੇ ਤੇ ਫਿਰ ਉਹ ਜੱਜ ਇਹਦੀ ਸੁਣਵਾਈ ਨਾ ਕਰੇ, ਚਾਹੇ ਇਸ ਅੱਜ ਜੇਕਰ ਅਸੀਂ ਇਸ ਖਬਰ ਨੂੰ ਕੋਡ ਨਾ ਵੀ ਕਰਦੇ ਤਾਂ ਫਿਰ ਵੀ ਅਸੀਂ ਇਸ ਨੂੰ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਕਰ ਸਕਦੇ ਸੀ, ਪਰ ਅਸੀਂ ਉਹਨੂੰ ਕੋਡ ਤਾਂ ਕੀਤਾ। ਤੁਸੀਂ ਦੇਖੋ ਕਿ ਸਾਡੀਆਂ ਜਿਹੜੀਆਂ ਅਦਾਲਤਾਂ ਨੇ, ਮੈਂ ਅਦਾਲਤਾਂ ਉੱਤੇ ਕੋਈ ਸਵਾਲ ਨਹੀਂ ਚੱਕਦਾ, ਮੈਂ ਪਹਿਲਾਂ ਹੀ ਕਾਨੂੰਨ ਦੇ ਘੇਰੇ ਵਿੱਚ ਮਾਫੀ ਮੰਗ ਕੇ ਗੱਲ ਕਹਿ ਰਿਹਾ, ਪਰ ਫਿਰ ਵੀ ਸਵਾਲ ਤਾਂ ਇਹ ਬਣਦਾ ਨਾ ਕਿ ਹੇਠਲੀਆਂ ਅਦਾਲਤਾਂ ਨੂੰ ਕਿਸ ਤਰੀਕੇ ਦੇ ਨਾਲ ਚੈਲੰਜ ਕਰਦੀਆਂ ਨੇ ਉੱਪਰਲੀਆਂ ਅਦਾਲਤਾਂ। ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਆ, ਇਹ ਜਿਹੜੇ ਚੀਫ ਜਸਟਿਸ ਆ ਸੁਪਰੀਮ ਕੋਰਟ ਦੇ NV ਰਵੰਨਾ, ਸੂਰੀਆ ਕਾਂਤ ਤੇ ਹੇਮਾ ਕੋਹਲੀ, ਇਹ ਤਿੰਨ ਜਣਾਂ ਦੇ ਜਿਹੜਾ ਬੈਂਚ ਹੈ, ਇਸ ਬੈਂਚ ਨੇ ਇਹ ਸਾਰੀਆਂ ਠੋਸ ਗੱਲਾਂ ਜਿਹੜੀਆਂ ਮੈਂ ਕਹੀਆਂ ਉਹਨਾਂ ਨੂੰ ਆਧਾਰ ਬਣਾ ਕੇ ਜਿਹੜੀ ਜ਼ਮਾਨਤ ਹੈ ਉਹ ਰੱਦ ਕੀਤੀ ਹੈ। ਮੈਂ ਮਾਣਯੋਗ ਹਾਈ ਕੋਰਟ ਉੱਤਰ ਪ੍ਰਦੇਸ਼ ਦੇ ਵਿੱਚ ਇਲਾਹਾਬਾਦ ਵਾਲੀ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਉਹਦੇ ਵਿੱਚ ਮੈਂ ਸਾਰੀਆਂ ਗੱਲਾਂ ਦੇ ਨਾਲ ਸਹਿਮਤ ਹੋ ਸਕਦਾ ਹੈ ਕਿ ਉਹਨਾਂ ਨੇ ਕੰਟੈਂਟ ਕਿੱਧਰੋਂ ਵੇਖਿਆ, ਕਿਵੇਂ ਦੇਖਿਆ। ਚਲੋ ਇਹ ਇੱਕ ਮਾਣਯੋਗ ਜਿਹੜੇ ਸਾਡੇ ਜੱਜ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ, ਉਹਨਾਂ ਦਾ ਧਰਮ ਹੁੰਦਾ, ਉਹਨਾਂ ਦਾ ਫਰਜ਼ ਹੁੰਦਾ
ਜੀ।
ਪਰ ਜਿਹੜਾ ਇੱਕ ਕਮੈਂਟ ਕੀਤਾ, ਜਿਹੜਾ ਇੱਕ ਕਮੈਂਟ ਸੁਪਰੀਮ ਕੋਰਟ ਨੇ ਕੀਤਾ ਕਿ ਪੀੜਤਾਂ ਦੀ ਸੁਣਵਾਈ ਤੋਂ ਇਨਕਾਰ ਕੀਤਾ ਤੇ ਹਾਈ ਕੋਰਟ ਵੱਲੋਂ ਕਾਹਲੀ ਦੇ ਵਿੱਚ ਜਿਹੜੀ ਜ਼ਮਾਨਤ ਉਹ ਕੀਤੀ ਗਈ। ਮੈਂ ਇਹ ਸਵਾਲ ਪੁੱਛਦਾ ਕਿ ਸਾਡੀਆਂ ਅਦਾਲਤਾਂ ਦੇ ਵਿੱਚ ਤਾਂ ਕਾਹਲੀ ਬਿਲਕੁਲ ਵੀ ਨਹੀਂ ਹੁੰਦੀ
ਜੀ।
ਸਾਡੀਆਂ ਅਦਾਲਤਾਂ ਵਿੱਚ ਤਾਂ 1984 ਦੇ ਹੋਏ ਤਿਕਰ ਇਨਸਾਫ਼ ਨਹੀਂ ਹੋਇਆ। ਸਾਡੀਆਂ ਅਦਾਲਤਾਂ ਦੇ ਵਿੱਚ ਤਾਂ ਇੱਕ ਪੀੜ੍ਹੀ ਇਨਸਾਫ਼ ਨੂੰ ਉਡੀਕਦੀ ਰਹਿੰਦੀ ਹੈ ਤੇ ਦੂਸਰੀ ਪੀੜ੍ਹੀ ਨੂੰ ਇਨਸਾਫ਼ ਜਦੋਂ ਮਿਲਦਾ ਹੈ ਤਾਂ ਉਸ ਇਨਸਾਫ਼ ਦਾ ਅਰਥ ਹੀ ਨਹੀਂ ਰਹਿੰਦਾ
ਜੀ।
ਡਾਕਟਰ ਸੁਰਜੀਤ ਪਾਤਰ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਨੇ, ਉਹ ਇੱਕ ਥਾਂ ਤੇ ਲਿਖਦੇ ਨੇ ਕਿ ਇੱਥੇ ਦਰਖਤ ਆ ਜਿਹੜੇ ਉਹ ਬੰਦੇ ਨੇ ਉਹ ਸੁਣਵਾਈ ਕਰਦੇ ਕਰਦੇ ਜਾਂ ਮਿਆਂ ਨੂੰ ਉਡੀਕਦੇ ਉਡੀਕਦੇ ਰੁੱਖ ਹੋ ਜਾਂਦੇ ਨੇ। ਉਹਨਾਂ ਦੀ ਗਜ਼ਲ ਦੇ ਸ਼ੇਰ ਦਾ ਮੈਂ ਤੁਹਾਨੂੰ ਇੱਕ ਬਰੀਫ ਵਿੱਚ ਦੱਸ ਰਿਹਾ। ਉਹ ਕਹਿੰਦੇ ਨੇ ਵੀ ਸਾਡੇ ਅਸੀਂ ਤਾਂ ਅਦਾਲਤਾਂ ਦੇ ਵਿੱਚ ਖੜੇ ਖੜੇ ਬੰਦਿਆਂ ਤੋਂ ਦਰਖਤ ਹੋ ਜਾਂਦੇ ਹਾਂ, ਮਤਲਬ ਸਥਿਰ ਹੋ ਜਾਂਦੇ ਹਾਂ। ਖੈਰ ਪਤਾ ਨੀ ਕਿ ਕਿਸ ਤਰੀਕੇ ਦੇ ਨਾਲ ਇਲਾਹਾਬਾਦ ਹਾਈ ਕੋਰਟ ਨੂੰ ਕਾਲ ਕਰਨੀ ਪੈ ਗਈ। ਥੋੜਾ ਜਿਹਾ ਮੇਰੇ ਖਿਆਲ ਨਾਲ ਜਿਹੜਾ ਮੇਰਾ ਹਿੰਟ ਆ, ਮੈਂ ਕੋਈ ਸਵਾਲ ਨੀ ਚੱਕਦਾ ਪਰ ਮੇਰਾ ਇੱਕ ਆਪਣਾ ਦ੍ਰਿਸ਼ਟੀਕੋਣ ਹੋ ਸਕਦਾ, ਤੁਹਾਡਾ ਆਪਣਾ ਹੋ ਸਕਦਾ, ਸਾਡੇ ਸੁਣਨ ਵਾਲਿਆਂ ਦਾ ਆਪਣਾ ਹੋ ਸਕਦਾ, ਜੱਜ ਸਾਹਿਬਾਨ ਦਾ ਆਪਣਾ ਹੋ ਸਕਦਾ। ਪਰ ਮੈਨੂੰ ਲੱਗਦਾ ਹੈ ਕਿ 10 ਫਰਵਰੀ ਨੂੰ ਇਹ ਜ਼ਮਾਨਤ ਦਿੱਤੀ ਜਾਂਦੀ ਹੈ, ਉਸ ਤੋਂ ਲਗਭਗ ਇੱਕ ਹਫ਼ਤਾ ਕੁ ਬਾਅਦ ਹੀ ਉੱਥੇ ਵੋਟਾਂ ਹੁੰਦੀਆਂ। ਵੋਟਾਂ ਦੇ ਵਿੱਚ ਜਿਹੜੀ ਭਾਜਪਾ ਉਹਨਾਂ ਦਾ ਬਹੁਤ ਵੱਡਾ ਬੋਲਬਾਲਾ ਹੁੰਦਾ, ਨਾਲ ਦੀ ਨਾਲ ਉੱਥੇ ਜਿਹੜੇ ਗਵਾਹ ਹੁੰਦੇ ਨੇ ਗਵਾਹਾਂ ਦੇ ਉੱਤੇ ਵੀ ਹਮਲੇ ਹੁੰਦੇ ਨੇ। ਖੈਰ ਮੈਂ ਕਿਸੇ ਚੀਜ਼ ਨੂੰ ਲਿੰਕ ਨਹੀਂ ਕਰ ਰਿਹਾ, ਮੈਂ ਤਾਂ ਸਰਸਰੀ ਜੀ ਗੱਲ ਕਰੀ ਜਾਂਦਾ ਕਿ ਇਸ ਤਰੀਕੇ ਦੇ ਨਾਲ ਕਿਉਂ ਹੋ ਗਿਆ। ਪਰ ਮਾਣਯੋਗ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਇਹਦੇ ਉੱਤੇ ਕਾਂਗਰਸ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ, ਨਾਲ ਦੀ ਨਾਲ ਜਿਹੜੇ ਰਕੇਸ਼ ਟਕੈਤ ਨੇ ਉਹਨਾਂ ਨੇ ਵੀ ਸਵਾਗਤ ਕੀਤਾ। ਜਿਹੜੇ ਕਿਸਾਨ ਜਥੇਬੰਦੀਆਂ ਦੇ ਮੈਂਬਰ ਨੇ ਜਾਂ ਕਹਿ ਲੋ ਕਿ ਮੁਖੀ ਨੇ, ਉਹਨਾਂ ਨੇ ਕਿਹਾ ਵੀ ਸਾਨੂੰ ਨਿਆਂ ਦੇ ਉੱਤੇ ਪੂਰਾ ਭਰੋਸਾ, ਜਿਹੜਾ ਫੈਸਲਾ ਦਿੱਤਾ ਅਸੀਂ ਇਹਦੀ ਕਦਰ ਕਰਦੇ ਹਾਂ। ਇਸ ਤੋਂ ਅੱਗੇ ਜਾ ਕੇ ਜੇਕਰ ਗੱਲ ਕਰੀਏ ਤਾਂ ਜਿਹੜੀ ਵਿਰੋਧੀ ਧਿਰ ਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਆਸ਼ੀਸ਼ ਮਿਸ਼ਰੇ ਦਾ ਵੀ ਬਣਦਾ। ਖੈਰ ਹੁਣ ਦੇਖਦੇ ਹਾਂ ਅੱਗੇ ਜਾ ਕੇ ਕਿ ਜਿਹੜਾ ਹੁਣ ਇਹ ਤੇ ਫੈਸਲਾ ਆਉਂਦਾ। ਅਸੀਂ ਬੜੀਆਂ ਸਤਿਕਾਰਤ ਸਾਡੀਆਂ ਅਦਾਲਤਾਂ ਕਾਨੂੰਨੀ ਸਿਸਟਮ ਨੂੰ ਬੜੇ ਸਤਿਕਾਰ ਨਾਲ ਕਹਿੰਦੇ ਹਾਂ ਕਿ 8 ਜਾਨਾਂ ਗਈਆਂ ਨੇ, 8 ਜਾਨਾਂ ਦੇ ਉੱਤੇ ਬਿਲਕੁਲ ਕਾਲ ਕਰਨੀ ਨਹੀਂ ਬਣਦੀ। ਤੁਹਾਡੇ ਫੈਸਲਿਆਂ ਨੂੰ ਕਿਤੇ ਹੋਰ ਚੈਲੰਜ ਕੀਤਾ ਜਾਵੇ, ਇਹ ਵਾਕਈ ਕਾਨੂੰਨ ਮਰਿਆਦਾ ਮੰਗਦਾ ਹੋਇਆ ਕਹਿੰਦਾ ਕਿ ਗੌਰ ਦੇ ਨਾਲ ਕਰਨਾ ਚਾਹੀਦਾ, ਗੌਰ ਬੜਾ ਜ਼ਰੂਰੀ ਹੈ ਜੀ।
ਜੀ ਹਾਂ, ਇਨਸਾਫ਼ ਮਿਲਣਾ ਬੜਾ ਜ਼ਰੂਰੀ ਹੈਗਾ। ਸਾਹਮਣੇ ਜੋ ਕੁਝ ਹੋ ਗਿਆ, ਵੀਡੀਓ ਬਣੀਆਂ ਗਈਆਂ, ਜੇ ਫਿਰ ਨਹੀਂ ਇਨਸਾਫ਼ ਨਾ ਮਿਲਿਆ ਫਿਰ ਤਾਂ ਭਰੋਸਾ ਉੱਠ ਜਾਵੇਗਾ ਹਰ ਇੱਕ ਗੱਲ 'ਤੇ, ਭਰੋਸਾ ਅੱਗੇ ਉੱਠਿਆ ਹੋਇਆ ਹਰ ਇੱਕ ਡਿਪਾਰਟਮੈਂਟ ਦੇ ਉੱਪਰ। ਪਰ ਜੇ ਇਹਦੇ ਉੱਪਰ ਵੀ ਉੱਠ ਗਿਆ ਫਿਰ ਦੇਸ਼ ਦਾ ਚੱਲਣਾ ਅਤੇ ਚਲਾਉਣਾ ਬੜਾ ਔਖਾ ਹੋ ਜਾਂਦਾ ਹੈਗਾ, ਚਾਹੇ ਸੂਬੇ ਦਾ ਹੋਵੇ ਚਾਹੇ ਦੇਸ਼ ਦਾ ਹੋਵੇ। ਟਰੱਸਟ ਜਿਹੜੀ ਰਿਸਪੈਕਟ ਹੈ ਸੁਪਰੀਮ ਕੋਰਟ ਦੀ ਉਹ ਬਣੀ ਰਹਿਣੀ ਚਾਹੀਦੀ, ਉਹ ਬਹੁਤ ਜ਼ਰੂਰੀ ਹੈਗੀ ਆ। ਬੰਦਾ ਭਾਵੇਂ ਕਿੱਡਾ ਵੱਡਾ ਹੋਵੇ, ਕਿੰਨਾ ਪੈਸੇ ਵਾਲਾ ਹੋਵੇ, ਪਰ ਜਿਹੜੀ ਉਹ ਟਰੱਸਟ ਆ, ਜਿਹੜੀ ਉਹ ਰਿਸਪੈਕਟ ਆ, ਉਹ ਬਣੀ ਰਹਿਣੀ ਚਾਹੀਦੀ ਆ। ਅਤੇ ਉਹ ਬਣੀ ਰਹਿੰਦੀ ਕਿੱਦਾਂ ਜੇ ਉਹ ਸਹੀ ਫੈਸਲਾ ਦੇਣਗੇ, ਨੋਟ ਜਿਹੜੇ ਪੈਸੇ ਵਾਲੇ ਚਾਹੁੰਦੇ ਆ, ਜੋ ਪਬਲਿਕ ਚਾਹੁੰਦੀ ਹੈ, ਜੋ ਹੈਗਾ ਫੈਸਲਾ ਉਹ ਜੇ ਦੇਣਗੇ ਜ਼ਰੂਰ ਜੀ। ਜਸਵਿੰਦਰ ਜੀ, ਖਬਰਾਂ ਬਹੁਤ ਸਾਰੀਆਂ ਹਨ। ਸੋ ਪੰਜਾਬ ਦੇ ਉੱਪਰ ਜਿਹੜਾ ਕਹਿੰਦੇ ਕਰਜ਼ਾ ਚੜਿਆ ਹੋਇਆ, ਆਪਾਂ ਕੱਲ੍ਹ ਵੀ ਬੈਠੇ ਗੱਲ ਕਰਦੇ ਸੀ, ਸਟਾਰਗੇਟ ਲੋਜਿਸਟਿਕ ਜਾਣ ਦਾ ਮੌਕਾ ਮਿਲਿਆ, ਉੱਧਰ A1 ਕੈਸ਼ ਐਂਡ ਕੈਰੀ ਜਾਣ ਦਾ ਮੌਕਾ ਮਿਲਿਆ, ਗੱਲਾਂ ਬਾਤਾਂ ਚੱਲਦੀਆਂ ਸੀ, ਇਹੀ ਗੱਲ ਕਰ ਸੇ ਵੀ ਕਰਜ਼ਾ ਤਾਂ ਚੜ ਗਿਆ, ਹੁਣ ਇਹ ਮਾਨ ਸਾਹਿਬ ਇਹ ਵੀ ਦੇਖਣ ਵੀ ਚੜਿਆ ਕਿੱਦਾਂ ਆ ਅਤੇ ਕਿੱਥੋਂ ਚੜਿਆ ਇਹ ਪੈਸਾ, ਜਿਹੜਾ ਇੰਨਾ ਚੜ ਗਿਆ ਕਰਜ਼ਾ ਚੜ ਗਿਆ, ਇਹ ਕਿੰਨ ਚੜਾਇਆ ਗਿਆ ਅਤੇ ਕਿਹੜੇ ਪੱਲੇ ਉਹ ਪੈਸਾ ਪੈ ਗਿਆ। ਸੋ ਲੱਗਦਾ ਹੁਣ ਖੋਜ ਕਰਨਗੇ।
ਬਿਲਕੁਲ ਜੀ, ਇਹ ਬਹੁਤ ਗੰਭੀਰ ਇੱਕ ਮਸਲਾ ਹੈ। ਜੇ ਕਹਿ ਲਈਏ ਕਿ ਮਾਨ ਸਾਹਿਬ ਦੀ ਜੇਕਰ ਸਰਕਾਰ ਆਈ ਹੈ, ਜੇਕਰ ਲੋਕਾਂ ਨੇ ਬਦਲਾਅ ਲਿਆਂਦਾ ਤਾਂ ਉਹ 2-3 ਗੱਲਾਂ ਕਰਕੇ ਲਿਆਂਦਾ
ਜੀ।
ਇੱਕ ਸਿੱਖਿਆ ਕਰਕੇ ਲਿਆਂਦਾ, ਇੱਕ ਸਿਹਤ ਕਰਕੇ ਲਿਆਂਦਾ, ਇੱਕ ਡੁੱਬਦੀ ਹੋਈ ਜਵਾਨੀ ਜਿਹੜੀ ਕਰਜ਼ੇ ਵਿੱਚ ਡੁੱਬ ਰਹੀ ਹੈ, ਜਿਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਪੰਜਾਬ ਕਰਜ਼ਈ ਹੋ ਗਿਆ, ਤਾਂ ਮਾਨ ਸਾਹਿਬ ਨੇ ਜਾਂ ਕਹਿ ਲਓ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਸੱਤਾ ਵਿੱਚ ਆਏ ਤਾਂ ਪੰਜਾਬ ਦੇ ਕਰਜ਼ੇ ਦਾ ਵੀ ਹੱਲ ਕਰਾਂਗੇ, ਅਸੀਂ ਰੁਜ਼ਗਾਰ ਵੀ ਦੇਵਾਂਗੇ, ਅਸੀਂ ਸਿੱਖਿਆ ਵੀ ਦੇਵਾਂਗੇ, ਅਸੀਂ ਸਿਹਤ ਸਹੂਲਤਾਂ ਵੀ ਦੇਵਾਂਗੇ। ਇਸ ਤੋਂ ਇਲਾਵਾ 300 ਯੂਨਿਟ ਬਿਜਲੀ ਮਾਫ਼ ਵਾਲਾ ਪੰਗਾ ਵੀ ਇਹਨਾਂ ਨੇ ਖੈਰ ਲਿਆ ਹੋਇਆ ਸੀ, ਉਹਨੂੰ ਨੇਪਰੇ ਚਾੜਨ ਦੇ ਵਿੱਚ ਕਾਮਯਾਬ ਕਿੰਨੇ ਕੁ ਹੁੰਦੇ ਨੇ ਜਾਂ ਨਹੀਂ ਹੁੰਦੇ ਹਾਲੇ ਸ਼ੁਰੂਆਤਾਂ ਨੇ, ਉਹ ਕੋਈ ਜ਼ਰੂਰੀ ਮੁੱਦੇ ਨਹੀਂ। ਜ਼ਰੂਰੀ ਮੁੱਦੇ ਇਹ ਹੈ ਕਿ ਲੋਕਾਂ ਨੂੰ ਰੁਜ਼ਗਾਰ ਮਿਲੇ, ਜ਼ਰੂਰੀ ਮੁੱਦੇ ਇਹ ਹੈ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣ, ਲੋਕਾਂ ਨੂੰ ਚੰਗੀ ਸਿੱਖਿਆ ਮਿਲੇ ਤੇ ਪੰਜਾਬ ਸਿਰਫ ਕਰਜ਼ਾ ਲਵੇ।
ਜੀ
ਮਾਨ ਸਾਹਿਬ ਨੇ ਕਹਿ ਦਿੱਤਾ ਕਿ ਪੰਜਾਬ ਸਿਰ ਜਿਹੜਾ ਕਰਜ਼ਾ ਚੜਿਆ ਜੀ ਉਹਦੀ ਜਾਂਚ ਕਰਾਵਾਂਗੇ ਤੇ ਜਾਂਚ ਕਰਾ ਕੇ ਉਹਦਾ ਸਾਰਾ ਲੇਖਾ ਜੋਖਾ ਕਰਾਂਗੇ ਤੇ ਜਿਨ੍ਹਾਂ ਜਿਨ੍ਹਾਂ ਨੇ ਕਰਜ਼ਾ ਕਿਸ ਪਰਪਸ ਦੇ ਲਈ ਲਿਆ, ਕੀ ਉਹ ਪਰਪਸ ਹੱਲ ਹੋਏ ਨੇ ਜਾਂ ਨਹੀਂ ਹੋਏ, ਸਭ ਕੁਝ ਪਤਾ ਕੀਤਾ ਜਾਊਗਾ
ਜੀ।
ਪਰ ਇਸ ਰਿਪੋਰਟ ਵੱਲ ਜਾਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਡੇ ਨਾਲ ਅੰਕੜਾ ਜ਼ਰੂਰ ਸ਼ੇਅਰ ਕਰਾਂ। ਜਦੋਂ ਆਜ਼ਾਦੀ ਤੋਂ ਮਗਰੋਂ ਬਿਲਕੁਲ 1947 ਚ ਸਾਨੂੰ ਆਜ਼ਾਦੀ ਮਿਲਦੀ ਹੈ, ਆਜ਼ਾਦੀ ਤੋਂ ਪਹਿਲਾਂ ਮਗਰੋਂ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ 1954 ਦੀ ਅਸੀਂ ਗੱਲ ਕਰਦੇ ਹਾਂ। 1954 ਵਿੱਚ ਪੰਜਾਬ ਸਿਰਫ 138 ਕਰੋੜ ਦਾ ਹੀ ਕਰਜ਼ਾ ਸੀ
ਜੀ।
ਦੇਖੋ ਨਾਲੇ ਸਾਡੇ ਕੋਲ ਉਦੋਂ ਸਾਧਨ ਘੱਟ ਸੀ, ਨਾਲੇ ਉਦੋਂ ਹਜੇ ਹਰੀ ਕ੍ਰਾਂਤੀ ਨਹੀਂ ਆਈ ਸੀ, ਹਾਲੇ ਉਦੋਂ ਕਣਕ ਖਾਣ ਜੋਗਰੀ ਹੁੰਦੀ ਸੀ, ਮਜ਼ਦੂਰ ਕਿਸਾਨ ਕਾਰੋਬਾਰੀ ਹਰ ਕੋਈ ਤੰਗੀਆਂ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਸੀ। ਪਰ ਫਿਰ ਵੀ ਪੰਜਾਬ ਸਰ ਜਿਹੜਾ ਕਰਜ਼ਾ ਸੀ ਉਸ ਵਕਤ 138 ਕਰੋੜ ਸੀ ਤੇ ਇਹ ਕਰਜ਼ਾ 1991 ਵਿੱਚ ਤਿਕਰ ਕੰਟਰੋਲ ਰਿਹਾ। ਤੁਸੀਂ ਦੇਖੋ ਜਿਹੜਾ ਕਰਜ਼ਾ ਸਾਡੇ ਸਿਰ 1954 ਸੀ ਉਹ 1991 ਤਿਕਰ ਕੰਟਰੋਲ ਰਿਹਾ, ਮਤਲਬ ਓਨਾ ਹੀ ਰਿਹਾ ਜਿੰਨਾ ਉਦੋਂ ਸੀ। ਦੇਖੋ ਅਸੀਂ 54 ਤੋਂ ਲੈ ਕੇ 91 ਤਿਕਰ ਇਹ ਕਰਜ਼ਾ ਵਧਣ ਨਹੀਂ ਦਿੱਤਾ। ਇਹ ਇੱਕ ਵਾਕਈ ਆਪਣੇ ਆਪ ਵਿੱਚ ਜਾਂ ਤਾਂ ਉਸ ਸਮੇਂ ਦੀ ਇਮਾਨਦਾਰੀ ਲੀਡਰਸ਼ਿਪ ਹੈ ਜਾਂ ਕਹਿ ਲਓ ਕਿ ਉਸ ਸਮੇਂ ਦੀਆਂ ਸਾਡੀਆਂ ਜ਼ਰੂਰਤਾਂ ਪੰਜਾਬ ਦੀਆਂ ਇੰਨੀਆਂ ਕੀ ਸੀ ਕਿ ਅਸੀਂ ਕਰਜ਼ਾ ਨਹੀਂ ਵਧਣ ਦਿੱਤਾ। ਪਰ 1991 ਦੇ ਵਿੱਚ ਆ ਕੇ ਇਹ 1991 ਵਿੱਚ ਆ ਕੇ ਇਹ 9868 ਕਰੋੜ ਰੁਪਈਆ ਹੋ ਗਿਆ ਜੀ, ਬਣ ਗਿਆ। ਤੇ 94 ਵਿੱਚ ਆ ਕੇ ਇਹ 10,499 ਕਰੋੜ ਰੁਪਈਆ ਹੋ ਗਿਆ
ਜੀ।
ਹੁਣ ਤੁਸੀਂ ਜਿਹੜੀ ਅਗਲੀ ਗੱਲ ਮੈਂ ਤੁਹਾਡੇ ਨਾਲ ਕਰੂੰਗਾ, 1997 ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਆਉਂਦੀ ਆ, ਉਦੋਂ ਇਹ ਸਿੱਧਾ ਜੰਪ ਕਰਦਾ 15,259 ਕਰੋੜ ਹੋ ਜਾਂਦਾ
ਜੀ।
ਫਿਰ ਇਹ 2001 ਚ ਜੰਪ ਕਰਦਾ, ਉਦੋਂ ਇਹ 27,830 ਕਰੋੜ ਹੋ ਜਾਂਦਾ
ਜੀ।
ਦੋ ਦੇ ਵਿੱਚ ਕੈਪਟਨ ਸਾਹਿਬ ਆਉਂਦੇ ਨੇ, 2 ਤੋਂ ਲੈ ਕੇ ਤੇ 2007 ਤੀਕਰ। ਉਸ ਤੋਂ ਅੱਗੇ ਜੇਕਰ ਅਸੀਂ ਗੱਲ ਕਰੀਏ 2024 ਤੇ 25 ਤੀਕਰ, ਇਹ ਜਿਹੜਾ ਕਰਜ਼ਾ ਹੈ ਉਹ ਲਗਭਗ 4 ਲੱਖ ਕਰੋੜ ਹੋ ਜਾਊਗਾ
ਜੀ।
ਤੇ ਜਿਹੜਾ ਮੈਂ ਡਾਟਾ ਤੁਹਾਡੇ ਸਾਹਮਣੇ ਪੇਸ਼ ਕੀਤਾ, ਇਹਦੇ ਵਿੱਚ ਜਿਹੜਾ ਮੈਂ ਸਿੱਟਾ ਕੱਢਿਆ ਹੈ ਕਿ ਜਦੋਂ ਜਦੋਂ ਬਾਦਲ ਸਾਹਿਬ ਦੀ ਸਰਕਾਰ ਆਈ ਹੈ, ਚਾਹੇ ਉਹ 97 ਵਿੱਚ ਆਈ ਹੈ, ਚਾਹੇ ਉਹ ਐਂ ਕਹਿ ਦਈਏ ਕਿ ਜਦੋਂ ਦੂਹਰੀ ਸਰਕਾਰ ਆਉਂਦੀ ਸੀਗੀ, ਜਦੋਂ ਦੂਹਰੀ ਸਰਕਾਰ ਆਈ ਹੈ 17 ਤੱਕ ਉਹ ਸਰਕਾਰ ਰਹੀ ਹੈ, 7 ਤੋਂ ਉਹ ਸ਼ੁਰੂ ਹੁੰਦੀ ਹੈ, 7 ਤੋਂ 12 ਤੇ 12 ਦੇ ਵਿੱਚ ਜੇਕਰ 5 ਸਾਲ ਹੋਰ ਪਾਈ 17, ਉਸ ਵਕਤ ਕਰਜ਼ਾ ਜਿਹੜਾ ਡੂਢਾ ਹੋ ਗਿਆ, ਦੁੱਗਣਾ ਹੋ ਗਿਆ ਐਂ ਕਹਿ ਲਓ
ਜੀ।
ਤਾਂ ਇਹ ਗੱਲ ਤਾਂ ਬੜੀ ਕਲੀਅਰ ਮੈਂ ਕਰ ਦਿੰਦਾ ਕਿ ਕਰਜ਼ਾ ਠੀਕ ਹੈ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਵੇਲੇ ਵਧਿਆ, ਪਰ ਬਾਦਲ ਸਰਕਾਰ ਜ਼ਿੰਮੇਵਾਰੀ ਵੀ ਰਿਪੀਟ ਹੋਈ ਹੈ, ਰਿਪੀਟ ਤੋਂ ਭਾਵ ਹੈ ਕਿ ਵਾਰ ਵਾਰ ਉਹ ਆਈ ਹੈ, ਤਾਂ ਉਦੋਂ ਕਰਜ਼ਾ ਵਧਣ ਦੀ ਰੇਸ਼ੋ ਵੀ ਬੜੀ ਤੇਜ਼ੀ ਦੇ ਨਾਲ ਵਧੀ ਹੈ। ਮੈਂ ਕਿਸੇ ਨੂੰ ਗੁਨੇਗਾਰ ਨਹੀਂ ਠਹਿਰਾ ਰਿਹਾ, ਮੈਂ ਤਾਂ ਇਹ ਕਹਿ ਰਿਹਾ ਕਿ ਇਹਨਾਂ ਨੇ ਵਿਕਾਸ ਬਹੁਤ ਕੀਤਾ ਪੰਜਾਬ ਦਾ, ਵਿਕਾਸ ਕਾਰਜਾਂ ਉੱਤੇ ਪੈਸਾ ਲੱਗਿਆ ਤਾਂ ਕਰਕੇ ਕਰਜ਼ਾ ਵਧ ਗਿਆ। ਅਗਲੀ ਗੱਲ, ਜਦੋਂ ਜਦੋਂ ਵੀ ਸਰਕਾਰਾਂ ਆਈਆਂ ਤੇ ਉਹਨਾਂ ਨੇ ਇੱਕ ਰੌਲਾ ਪਾਇਆ ਜੀ, ਵਾਈਟ ਪੇਪਰ ਲੈ ਕੇ ਆਓ ਵਿਧਾਨ ਸਭਾ ਦੇ ਵਿੱਚ
ਜੀ।
ਵਾਈਟ ਪੇਪਰ ਆਫ ਦੀ ਸੈਂਸ ਹੀ ਆ ਕਿ ਵਾਈਟ ਪੇਪਰ ਦੇ ਵਿੱਚ ਸਰਕਾਰਾਂ ਨੇ ਦੱਸਣਾ ਹੁੰਦਾ ਹੈ ਕਿ ਸਾਡੇ ਸਿਰ ਕਿੰਨਾ ਕਰਜ਼ਾ ਹੈ ਤੇ ਇਹਦਾ ਕੀ ਕਾਰਨ ਹੈ
ਜੀ।
ਸਭ ਤੋਂ ਪਹਿਲਾਂ ਜਿਹੜਾ ਵਾਈਟ ਪੇਪਰ ਹੈ ਉਹ ਕੈਪਟਨ ਸਾਹਿਬ ਦੀ ਜਦੋਂ ਸਰਕਾਰ ਆਉਂਦੀ ਹੈ 2002 ਦੇ ਵਿੱਚ, ਤੇ ਉਦੋਂ ਜਿਹੜੇ ਖਜ਼ਾਨਾ ਮੰਤਰੀ ਹੁੰਦੇ ਨੇ ਉਹ ਹੁੰਦੇ ਨੇ ਲਾਲ ਸਿੰਘ, ਤੇ ਲਾਲ ਸਿੰਘ ਵਾਈਟ ਪੇਪਰ ਲੈ ਕੇ ਆਉਂਦੇ ਨੇ, ਉਹ ਦੱਸਦੇ ਨੇ ਕਿ ਕਿੰਨਾ ਕਰਜ਼ਾ ਪੰਜਾਬ ਦੇ
ਜੀ।
ਫਿਰ ਉਸ ਤੋਂ ਬਾਅਦ ਫਿਰ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਕੈਪਟਨ ਅਮਰਿੰਦਰ ਦੀ ਸਰਕਾਰ ਫਿਰ ਆ ਜਾਂਦੀ ਹੈ, ਕੈਪਟਨ ਸਾਹਿਬ ਹੀ ਬਣਦੇ ਨੇ, ਖਜ਼ਾਨਾ ਮੰਤਰੀ ਬਦਲ ਜਾਂਦੇ ਨੇ, ਖਜ਼ਾਨਾ ਮੰਤਰੀ ਬਣਦੇ ਨੇ ਸਰਦਾਰ ਮਨਪ੍ਰੀਤ ਸਿੰਘ ਬਾਦਲ, ਖਜ਼ਾਨਾ ਮੰਤਰੀ ਕਹਿ ਲਓ, ਖਾਲੀ ਖਜ਼ਾਨਾ ਮੰਤਰੀ ਕਹਿ ਲਓ, ਗੱਲਾਂ ਦੋਨੇ ਇੱਕ ਬਰਾਬਰ ਹੀ ਹੁੰਦੀਆਂ ਨੇ, ਕਿਉਂਕਿ ਉਹ ਪੰਜਾਬ ਦੇ ਉੱਤੇ ਲਗਾਤਾਰ ਇਹ ਗੱਲ ਕਹਿੰਦੇ ਰਹੇ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ, ਪਰ ਫਿਰ ਵੀ ਜਿਹੜਾ ਕਰਜ਼ਾ ਉਹ ਵੱਧ ਗਿਆ
ਜੀ।
खजाना भी खाली है, असी सहूलतों तो भी लोगों को वांझे रखिया, असी लोगों को तनखाह भी सही समय सिर नहीं दित्तिया, असी श्री गुरु नानक देव जी थर्मल प्लांट बठिंडे वाला वो भी तहस नहस करता, असी बहुत थावां दे उत्तों पैसा कत्तर भी किया, कर्जा साडे सिर फिर भी वध गया, सवाल है अपने आप विच। इस तो अगे वो वाइट पेपर वो भी लैके आउंदे, वाइट पेपर वो भी लैके आउंदे ने, दसदे ने लोगों को किन्ना कर्जा। हुण जिहड़ी ये सरकार आ गई है, ये सरकार भी कहिंदी है कि असी वाइट पेपर लैके आवांगे, इन्हां दे जिहड़े वड्डे आका ने जिथों कंट्रोल हुंदियां ने सरकारां, कोई ना कोई तां तुहाडी हाई कमांड विच हुंदा ही है
जी,
तां इन्हां दे जिहड़े अरविंद केजरीवाल दिल्लीवाल दिल्ली तो बैठे ने केजरीवाल साहब, वो कहिंदे ने कि भगवंत मान सरकार वाइट पेपर लैके आवे, चाहे इस वक्त पंजाब सर जिहड़ा कर्जा है वो 2,00,00,00.73 है जिहड़ा
जी
73, पर भगवंत मान इस नूं जेकर सीधी जी लमसम रेशो विच बोल दिंदे ने 3,00,00,00 करोड़, पर केजरीवाल साहब कहिंदे जी तुसीं वाइट पेपर तां लैके आओ, ये 3,00,00,00 करोड़ नहीं, ये 4,00,00,00 करोड़ निकलूगा
जी।
अगे जेकर मैं गल करां कहिंदे वी जिन्ना ये कर्जा है उहदा जिहड़ा 21% रुपया बनता सारे कर्जे का, कर्जे का जिहड़ा रुपया वो 21% जिहड़ा साडा बजट का रुपया बनता वो कर्जा दीआं किश्तां मुड़न ते उहदा व्याज लाउण च चला जांदा
जी।
फॉर एग्जाम्पल पंजाब सरकार का बजट, फॉर एग्जाम्पल कि पंजाब सरकार का बजट 1,000 रुपया होवे तां उहदा जिहड़ा 200 रुपया जां कह लो कि उस तों उपर है जिहड़ा 200 रुपया जिहड़ा वो सिर्फ ते सिर्फ किश्तां तारन दे विच ही चला जांदा
जी।
ते इस तों अगे जेकर गल करिए तां बाकी तनखाहां ते भत्तियां दे विच चला जांदा, पंजाब दी जिहड़ी ग्रोथ है वह रुकी हुई है, उहदा कारण इही है कि पंजाब सिर्फ कर्जा है
जी।
इहनूं लाउण दे लई हुण भगवंत मान ने कह दिता कि असीं कोशिश करांगे कि पंजाब दे सिरों असीं कर्जा लाईए, ते इह वी पता करिए वी किहड़े कारणां करके चढ़िया है। इहदे उत्ते जिहड़ी श्रोमणी अकाली दल बादल दी सरकार है
जी,
जिहड़े उन्हां दे मुख बुलारे ने डॉक्टर दलजीत सिंह चीमा, चीमा साहब ने कह दिता है कहिंदे जी असीं तुहाडा बहुत बहुत शुक्र गुजार करदे हां कि तुसीं कर्जे दी तफ्तीश करा रहे हो कि इह कर्जा क्यों चढ़ गया, किवें चढ़ गया, ते इस दे विच कारण किहड़े है। कहिंदे सानूं चंगा लग्गिया कि तुसीं इस तरीके नाल कर रहे हो, कहिंदे पर तुसीं इस गल दा भी पता करियो कि जिहड़ी 32-33 दिनां दी सरकार दे विच आम आदमी पार्टी ने इश्तिहार दित्ते ने, कहिंदे चाहे तुसीं दूसरे इश्तिहारां दी वी जांच करोगे, करनी चाहीदी है, चाहे साडे समय होई है ते चाहे उह कैप्टन साहब दी सरकार दे समय होई है, पर कहिंदे तुसीं इह वी जरूर पता करो कि जिहड़े तुसीं इश्तिहार तुसीं दित्ते ने, जिहड़े इश्तिहार तुसीं गुजरात दे विच पंजाब दे दे रहे हो, जिहड़े तुसीं हिमाचल प्रदेश दे रहे हो, होर सूबे च दे रहे हो, जिथे तुसीं अपनी सरकार दी मशहूरी कर रहे हो, उहदी गल वी जरूर करियो ता जो पता लग जाए लोगों नूं कि इहदे विच्चे पंजाब दा पैसा इश्तिहारां उत्ते आम आदमी पार्टी ने क्यों लाया, ते इहदे विच आम आदमी पार्टी नूं की फायदा होया। इह सारे सवाल खड़े हो गए ने। हुण देखदे आं कि मान साहब किस तरीके की तफ्तीश करवाउंदे ने, इहदे विच की दुध दा दुध पाणी दा पाणी करदे ने, पर नाल दी नाल
जी
नाल दी नाल चीमा साहब ने एक जिहड़ी होर गल कह दित्ती है, कहिंदे देखियो कितें मगरली सरकार वांगू जिस तरीके नाल मनप्रीत सिंह बादल ने लोकां दीआं सहूलतां खोलियां, नवीआं सहूलतां नहीं दित्तियां, रौला यही पाउंदे रहे कि पंजाब सिर कर्जा ज्यादा है। कहिंदे तुसीं कर्जे वाली गल कितें इस गल करके तां नहीं लोकां दे सामने लिआ रहे कि जिहड़ियां असीं वादे कीते उह वादे साडे तों पूरे नहीं होणे, ते आपां कर्जे वाली जिहड़ी बीण है वो दब के बजाओ, तो लोगों को लगेगा कि मान सरकार काम तो कर दी पर कर्जा ही बड़ा ज्यादा है, करन कितों। कहिंदे इस नूं हथियार के रूप च ना वरत्यो, इहदी जांच जरूर कराओ, पर लोगों नाल कीते हुए वादे पूरे करो जिहड़े वादे तुसीं करके सत्ता विच आए हो जी।
जसविंदर जी, जे इन्हां ने लभ लिया वी काफी सारा पैसा लीडरां दे अकाउंट विच गया, मैं तां कहिंदा उही अकाउंट पहला खोल लैणे चाहीदे, फिर लोगों ने सहूलत उस चों ही देणियां चाहीदियां, क्योंकि बाहर जे देशों में देखिए, कैनेडा में ही देख लो, अमेरिका में देख लो, इंग्लैंड में देख लो, होर बहुत सारी कंट्रीज अपने इन लीडर के 25-25, 30-30 घर हैं, प्रॉपर्टी हैं, होटल हैं, मोटर हैं, वो आए कितों, किदा बनाए गए, कितों पैसा गया, ट्रेस तो सब कुछ हो जाता है गया। सो जे ट्रेस कर लगे हुए हैं, जे कह पहला उन्होंने जिहड़े आ बैंक अकाउंट सीज कर लेने चाहिए आ, जिन्होंने इन्ने घबले किए भी इन्हों को इन्ना क पैसा सगा, इन्ना क पैसा कमा सकते, आ पैसा किधरों आया, टाइम लगेगा, टीम लगानी पैनी आ, ਪਰ ਸਭ ਕੁਝ ਸਾਹਮਣੇ ਆ ਜਾਵੇਗਾ। ਪਰ ਜੇ ਪੰਜਾਬ ਕੋਲ ਪੈਸਾ ਹੈ ਨੀ, ਜਿਹਨਾਂ ਨੇ ਲੁੱਟਿਆ ਉਹਨਾਂ ਕੋਲ ਖੋਇਆ ਜਾਵੇ।
ਬਿਲਕੁਲ ਜੀ, ਤੁਹਾਡੀ ਗੱਲ ਬੜੀ ਵਾਜਬ ਹੈ, ਪਰ ਸਵਾਲ ਅੱਗੇ ਇਹ ਵੀ ਬਣਦਾ ਹੈ ਕਿ ਅਸੀਂ ਚੋਣਾਂ ਵੇਲੇ ਜਦੋਂ ਗੱਲ ਕਰਦੇ ਸੀ ਵਿਰਾਸਤ ਮੀਡੀਆ ਤੇ ਜਾਂ ਜਿੰਨੇ ਵੀ ਸਾਡਾ ਪੱਤਰਕਾਰ ਭਾਈਚਾਰਾ ਗੱਲ ਕਰਦਾ ਸੀ ਵੱਖਰੇ ਵੱਖਰੇ ਮੀਡੀਆ ਤੇ, ਤਾਂ ਇੱਕ ਗੱਲ ਸਾਰੇ ਹੀ ਕਾਮਨ ਸੀ ਕਿ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਵਿੱਚੋਂ ਟਿਕਟ ਦੇ ਉੱਤੇ ਚੋਣ ਲੜ ਰਹੇ ਨੇ, ਉਹਦੇ ਵਿੱਚੋਂ 60% ਜਿਹੜੇ ਲੀਡਰ ਨੇ ਉਹ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਚੋਂ ਗਏ ਨੇ ਜਾਂ ਕਾਂਗਰਸ ਚੋਂ ਗਏ ਨੇ। ਜੇਕਰ ਇਹ ਕਰਜ਼ੇ ਦੀ ਜਾਂਚ ਬੜੇ ਇਨਸਾਫ ਨਾਲ ਇਮਾਨਦਾਰੀ ਦੇ ਨਾਲ ਕਰਵਾਉਂਦੇ ਨੇ ਤਾਂ ਫਿਰ ਮੈਂ ਇਹ ਗੱਲ ਕਹਿ ਸਕਦਾ ਕਿ ਇਹਦੇ ਵਿੱਚ ਸਿਰਫ ਕਾਂਗਰਸ ਦੇ ਅਕਾਲੀ ਦਲ ਦੇ ਭਾਜਪਾ ਦੇ ਲੀਡਰ ਨਹੀਂ ਨਾਵਾਂ ਵਿੱਚ ਆਉਣਗੇ, ਨਾਵਾਂ ਚੋਣ ਤੋਂ ਭਾਵ ਹੈ ਜਿਨ੍ਹਾਂ ਜਿਨ੍ਹਾਂ ਦਾ ਕਸੂਰ ਹੋਊਗਾ। ਜਿਹੜੇ 60% ਇੱਧਰ ਆਏ ਨੇ ਜਿਨ੍ਹਾਂ ਨੂੰ ਇੱਧਰੋਂ ਟਿਕਟ ਮਿਲੀ ਹੈ ਜਾਂ ਇੱਧਰ ਰਲ ਗਏ ਨੇ ਨਾਮ, ਉਹਨਾਂ ਦੇ ਵਿੱਚੋਂ ਵੀ ਬਹੁਤਿਆਂ ਦੇ ਆਉਣਗੇ। ਇਹ ਚੀਜ਼ ਆਮ ਆਦਮੀ ਪਾਰਟੀ ਨੂੰ ਸੋਚਣੀ ਪਊਗੀ ਇਹ ਜਾਂਚ ਕਰਾਉਣ ਤੋਂ ਪਹਿਲਾਂ ਕਿ ਜੇਕਰ ਤੁਸੀਂ ਦੂਸਰੇ ਇੰਨੀ ਇੱਕ ਉਂਗਲ ਕਰਦੇ ਹੋ ਤਾਂ ਤਿੰਨ ਉਂਗਲਾਂ ਆਪਦੀ ਇੰਨੀ ਵੀ ਹੁੰਦੀਆਂ ਨੇ, ਕਿਉਂਕਿ ਉਹ ਉਂਗਲਾਂ ਵੀ ਦੂਜੀਆਂ ਉਂਗਲਾਂ ਦੀਆਂ ਭੈਣਾਂ ਹੀ ਹੁੰਦੀਆਂ ਨੇ। ਤਾਂ ਕਰਕੇ ਇਹ ਗੱਲ ਬੜੀ ਸੋਚ ਕੇ ਉਹਨਾਂ ਨੂੰ ਫੈਸਲਾ ਲੈਣਾ ਪਊਗਾ ਕਿ ਸਵਾਲ ਜਿੱਡਾ ਵੱਡਾ ਖੜਾ ਕਰੋਗੇ ਓਡਾ ਵੱਡਾ ਸਵਾਲ ਤੁਹਾਡੇ ਵਾਲੇ ਪਾਸੇ ਵੀ ਖੜਾ ਹੋ ਜਾਊਗਾ। ਇਹਦੇ ਲਈ ਕੀ ਉਹ ਇਨਸਾਫ ਦੇ ਨਾਲ ਕਾਰਵਾਈ ਕਰਨਗੇ ਜਾਂ ਫਿਰ ਉਹ ਇੱਕ ਸਟੰਟ ਦੇ ਰੂਪ ਵਿੱਚ ਇਹਨੂੰ ਵਰਤ ਰਹੇ ਨੇ। ਜੀ,
ਲੀਡਰ ਰਿਪਲੇਸ ਹੋ ਸਕਦੇ ਆ ਜਿਹੜੇ ਕਰਪਸ਼ਨ ਕਰਦੇ ਹਨ, ਬਹੁਤ ਸਾਰੇ ਚੰਗੇ ਲੋਕ ਬੈਠੇ ਜਿਹੜੇ ਇਹਨਾਂ ਦੀ ਜਗ੍ਹਾ ਲੈ ਲੈਣ, ਭਾਵੇਂ ਇਹਨਾਂ ਦੇ ਜੇਤੂ ਹਨ ਉਹਨਾਂ ਨੂੰ ਵੀ ਰਿਪਲੇਸ ਕੀਤਾ ਜਾ ਸਕਦਾ। ਵੀ ਤੁਸੀਂ ਜਿੱਤ ਤਾਂ ਗਏ ਆ ਪਰ ਜਿਹੜੇ ਘਪਲੇ ਤੁਸੀਂ ਕੀਤੇ ਹੋਏ ਉਹਨਾਂ ਦਾ ਸਾਹਮਣਾ ਕਰਨਾ ਪੈਣਾ, ਜਾਂ ਇਹ ਜਿਹੜਾ ਲੁੱਟਿਆ ਹੋਇਆ ਪੈਸਾ ਮੋੜ ਦੇਵੋ ਜਾਂ ਮੁੜ ਕੇ ਸਾਫ਼ ਸੁਥਰੇ ਹੋ ਜਾਵੋ ਜਾਂ ਇਹ ਸੀਟ ਛੱਡ ਦੇਵੋ, ਕੁਝ ਨਾ ਕੁਝ ਕਰਨਾ ਪੈਣਾ। ਆਪਾਂ ਤਾਂ ਘੰਟਾ ਦੋ ਘੰਟਾ ਬੈਠ ਕੇ ਗੱਲਾਂ ਬਾਤਾਂ ਮਾਰ ਸਕਦੇ, ਖ਼ਬਰਾਂ ਦੀ ਜਾਂਚ ਕਰ ਸਕਦੇ, ਖੋਜ ਸਕਦੇ, ਪਰ ਇਹ ਤਾਂ 24 ਘੰਟੇ 7 ਦਿਨ ਇਹਨਾਂ ਕੋਲ ਸੋਚਣ ਵਾਸਤੇ ਹੈਗੇ ਆ। ਇੰਨੇ ਸਾਲਾਂ ਦਾ ਜਿਹੜਾ ਕਰਜ਼ਾ ਚੜ੍ਹਦਾ ਆ ਰਿਹਾ ਇੱਕਦਮ, ਜੇ ਦੁੱਗਣਾ ਤਿੱਗਣਾ ਚੌਗਣਾ 100 ਗੁਣਾ ਹੋ ਜਾਣਾ ਹੈਗਾ, 1000 ਗੁਣਾ ਹੋ ਜਾਣਾ ਹੈਗਾ, ਇਹ ਪੈਸਾ ਗਿਆ ਕਿੱਥੇ ਤੇ ਵਿਕਾਸ ਕਿਹੜਾ ਬਣਿਆ ਪੰਜਾਬ ਦਾ? ਆਪਾਂ ਅਗਲੀ ਗੱਲ ਕਰ ਲੈਂਦੇ ਹਾਂ ਵੀ ਪੰਜਾਬ ਦੇ ਵਿੱਚ ਜਿਹੜੇ ਸੜਕ ਹਾਦਸੇ ਹੋ ਰਹੇ ਹਨ, ਕਿੰਨੇ ਐਕਸੀਡੈਂਟ ਹੋ ਰਹੇ, ਕਿਹੜੀਆਂ ਸੜਕਾਂ ਬਣਾ ਦਿੱਤੀ ਇਹਨਾਂ ਨੇ? ਜੇ 2 ਲਾਈਨਾਂ ਕਰਦੀ ਇੱਥੇ ਸਾਡੇ ਸ਼ਹਿਰ ਬ੍ਰਹਮਪੁਰ ਚ ਦੇਖ ਲਓ, 4-4 ਲਾਈਨਾਂ 2 ਸਾਲਾਂ ਵਿੱਚ ਕਰਦੇ, ਇਹਨਾਂ ਕੋਲ 70 ਸਾਲ ਸੀਗੇ, ਮੀਨਜ 10 ਲਾਈਨਾਂ ਦੱਸਣ ਵੀ ਕਿੱਥੇ ਗਈਆਂ।
ਹਾਂ ਬਿਲਕੁਲ ਜੀ, ਤੁਹਾਡੀ ਗੱਲ ਠੀਕ ਹੈ, ਪਰ ਸਾਡੇ ਜਿਹੜੇ ਲੀਡਰ ਨੇ ਉਹ ਤਾਂ ਜਦੋਂ ਸਟੇਜਾਂ ਤੇ ਬੋਲਦੇ ਨੇ ਉਹ ਕਹਿੰਦੇ ਨੇ ਵੀ ਸੜਕ ਤਾਂ ਇੱਦਾਂ ਦੀ ਬਣਾ ਦਿਆਂਗੇ, ਭਾਵਾਂ ਬੰਬ ਸਿੱਟੇ ਉਹ ਸੜਕ ਨਹੀਂ ਟੁੱਟਣੀ।
ਜੀ
ਖੈਰ, ਚਾਹੇ ਅਸੀਂ 2 ਲਾਈਨਾਂ ਬਣਾਈਆਂ ਜੀ, ਪਰ ਅਸੀਂ ਉਹ ਬਣਾਈਆਂ ਜਿਹੜੀਆਂ ਬੰਬ ਨਾਲ ਵੀ ਨੀ ਟੁੱਟਦੀਆਂ, ਤਾਂ ਕਰਕੇ ਸਾਡੇ ਲੀਡਰ ਬੜੇ ਹੌਸਲੇ ਨਾਲ ਕਹਿ ਦਿੰਦੇ ਨੇ ਕਿ ਅਸੀਂ ਸੜਕਾਂ ਬੜੀਆਂ ਵੱਡੀਆਂ ਵੱਡੀਆਂ ਬਣਾ ਦਿੱਤੀਆਂ। ਪਰ ਮੈਂ ਇੱਥੇ ਦੱਸ ਦੇਵਾਂ ਕਿ ਜੇਕਰ ਇਹ ਸੜਕਾਂ ਦੇ ਉੱਤੇ ਪੈਸਾ ਕੇਂਦਰ ਦੀ ਸਰਕਾਰ ਦਾ ਸਿੱਧਾ ਲੱਗਦਾ,
ਜੀ
ਜੇਕਰ ਇਹਨਾਂ ਸੜਕਾਂ ਦੇ ਉੱਤੇ ਪੈਸਾ ਰਾਜ ਦੀ ਸਰਕਾਰ ਦਾ, ਸਟੇਟ ਦੀ ਸਰਕਾਰ ਦਾ ਸਿੱਧਾ ਲੱਗਦਾ, ਤਾਂ ਅਸੀਂ ਉਹਦੇ ਉੱਤੇ ਫਿਰ ਵੀ ਕਿਤੇ ਨਾ ਕਿਤੇ ਕਿੰਤੂ ਨਾ ਕਰਦੇ
ਜੀ।
ਪਰ ਰੌਲਾ ਤਾਂ ਇਹ ਹੈ ਨਾ ਕਿ ਨਾ ਤਾਂ ਉਹਦੇ ਉੱਤੇ ਕੇਂਦਰ ਨੇ ਪੂਰਾ ਪੈਸਾ ਲਾਇਆ, ਮੈਂ ਸ਼ਬਦ ਬੋਲ ਰਿਹਾ ਪੂਰਾ ਪੈਸਾ
ਜੀ,
ਨਾ ਹੀ ਪੂਰਾ ਪੈਸਾ ਉਹਦੇ ਉੱਤੇ ਸਟੇਟ ਨੇ ਲਾਇਆ, ਉਹ ਪ੍ਰਾਈਵੇਟ ਸੈਕਟਰ ਨੇ ਜਿਹੜਾ ਪੈਸਾ ਲਾਇਆ। ਸਿਰਫ 60 ਕਿਲੋਮੀਟਰ ਅਸੀਂ ਸੜਕਾਂ ਤੇ ਤੁਰਦੇ ਹਾਂ ਤੇ 60 ਕਿਲੋਮੀਟਰ ਬਾਅਦ ਉਹਨਾਂ ਸੜਕਾਂ ਦੇ ਉੱਤੇ ਟੋਲ ਟੈਕਸ ਦੀ ਪਰਚੀ ਆ ਜਾਂਦੀ ਹੈ
ਜੀ।
ਤਾਂ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇਹ ਸਾਰੇ ਦੇ ਸਾਰੇ ਜਿਹੜੇ ਕੰਮ ਹੈ ਉਹ ਸਰਕਾਰਾਂ ਨੇ ਕੀਤੇ ਨੇ, ਸਾਡੇ ਟੈਕਸ ਦੇ ਪੈਸੇ ਚੋਂ ਕੀਤੇ ਨੇ? ਟੈਕਸ ਤਾਂ ਅਸੀਂ 60 ਕਿਲੋਮੀਟਰ ਤੁਰਨ ਤੋਂ ਬਾਅਦ ਫੇਰ ਭਰ ਦਿੰਦੇ ਹਾਂ
ਜੀ।
ਤੇ ਜਦੋਂ ਇਹ ਸਾਰਾ ਕੁਛ ਅਸੀਂ ਦੇਖਦੇ ਹਾਂ ਤਾਂ ਮੈਂ ਤਾਂ, ਤੁਸੀਂ ਕਹਿੰਦੇ ਹੋ 2 ਲਾਈਨਾਂ, ਮੈਂ ਤਾਂ ਕਹਿੰਦਾ 2 ਲਾਈਨਾਂ ਦੇ ਵਿੱਚ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੀ ਤਾਂ ਅੱਧੀ ਲਾਈਨ ਵੀ ਨਹੀਂ ਬਣਦੀ
ਜੀ,
ਬਾਕੀ ਸਾਰੀ ਇਨਵੈਸਟਮੈਂਟ ਤਾਂ ਉੱਥੇ ਜਿੰਨੀ ਇਨਵੈਸਟਮੈਂਟ ਹੋਈ ਹੈ ਉਹ ਪ੍ਰਾਈਵੇਟ ਸੈਕਟਰ ਦੀ ਹੋਈ ਹੈ, ਵੱਡੇ ਵੱਡੇ ਘਰਾਣਿਆਂ ਦੀ ਹੋਈ ਹੈ। ਉਹ 60 ਕਿਲੋਮੀਟਰ ਦੇ ਉੱਤੇ ਆਪਣਾ ਟੋਲ ਲਾਈ ਖੜੇ ਨੇ, ਤੇ ਕਈ ਟੋਲ ਪੰਜਾਬ ਸੜੇ ਭਾਰਤ ਵਿੱਚ ਏਦਾਂ ਦੇ ਚੱਲਦੇ ਨੇ ਜਿਨ੍ਹਾਂ ਦੀ ਐਂ ਕਹਿ ਲਓ ਕਿ ਐਕਸਪਾਇਰੀ ਡੇਟ ਵੀ ਲੰਘ ਗਈ ਹੈ
ਜੀ,
ਜਿਨ੍ਹਾਂ ਨੂੰ ਜਿੰਨਾ ਪੀਰੀਅਡ ਕਿਹਾ ਸੀ ਵੀ ਤੁਸੀਂ ਇੰਨਾ ਪੀਰੀਅਡ ਇਸ ਸੜਕ ਦੇ ਉੱਤੇ ਆਪਣਾ ਟੋਲ ਲਾ ਕੇ ਆਪਣਾ ਜਿੰਨਾ ਬਜਟ ਤੁਸੀਂ ਲਾਇਆ ਉਹ ਤੁਸੀਂ ਕਵਰ ਕਰ ਸਕਦੇ ਹੋ, ਰਿਕਵਰ ਕਰ ਸਕਦੇ ਹੋ, ਪਰ ਉਹ ਕਰਨ ਤੋਂ ਬਾਅਦ ਹਾਲੇ ਕੁਝ ਟੋਲ ਜਿਉਂ ਦੀ ਤਿਉਂ ਬਣੇ ਹੋਏ ਨੇ, ਉਹ ਹਟਾਏ ਨਹੀਂ ਗਏ ਕਿਉਂਕਿ ਉਹ ਸਹਿਮਤੀ ਨਾਲ ਚੱਲਦੇ ਨੇ, ਉੱਥੋਂ ਜੋ ਸਿਸਟਮ ਚੱਲਦਾ ਹੈ ਜਿਸ ਤਰੀਕੇ ਨਾਲ ਉੱਥੋਂ ਵੰਡ ਪ੍ਰਣਾਲੀ ਚੱਲਦੀ ਹੈ, ਮੈਂ ਉਹਦੇ ਤੇ ਜ਼ਿਆਦਾ ਨਹੀਂ ਕਹਿਣਾ ਚਾਹੂੰਗਾ, ਪਰ ਅਪੀਲ ਕਰਦੇ ਹਾਂ ਕਿ ਉਹ ਟੋਲ ਵਾਲੇ ਪਾਸੇ ਵੀ ਖਿਆਲ ਕਰਨ ਸਰਕਾਰਾਂ। ਜਦੋਂ ਉਹਨਾਂ ਦੇ ਫੰਡ ਪੂਰੇ ਹੋ ਗਏ ਨੇ, ਜਦੋਂ ਉਹਦੀ ਐਕਸਪਾਇਰੀ ਡੇਟ ਲੰਘ ਗਈ ਹੈ, ਤਾਂ ਫਿਰ ਉਹ ਟੋਲ ਵੀ ਤਾਂ ਖਤਮ ਕਰ ਦੇਣੇ ਚਾਹੀਦੇ ਆ
ਜੀ।
ਆਉਣ ਵਾਲੇ ਦਿਨਾਂ ਵਿੱਚ ਕਹਿੰਦੇ ਇੱਕ ਹੋਰ ਟ੍ਰਾਇਲ ਹੋਇਆ ਜੀ, ਉਹ ਟ੍ਰਾਇਲ ਹੋਇਆ ਦਿੱਲੀ ਤੋਂ ਬੰਬੇ ਵਾਲੀ ਸਾਈਡ 1,37,00,000 ਗੱਡੀਆਂ ਦੇ ਉੱਤੇ GPRS ਦੇ ਰਾਹੀਂ ਜਿਹੜਾ ਟੋਲ ਹੈ ਉਹ ਕੱਟਿਆ ਗਿਆ। ਆਉਣ ਵਾਲੇ ਦਿਨਾਂ ਵਿੱਚ ਕਹਿੰਦੇ ਉਹ ਫਾਰਮੂਲਾ ਵੀ ਯੂਰਪ ਤੋਂ ਆਇਆ। ਆਉਣ ਵਾਲੇ ਦਿਨਾਂ ਵਿੱਚ ਜਿਹੜੀ ਟੋਲ ਸਿਸਟਮ ਹੈ ਇਹ ਕੈਂਸਲ ਕਰ ਦਿੱਤਾ ਜਾਊਗਾ, ਤੇ ਜਦੋਂ ਵੀ ਤੁਹਾਡੀ ਕਾਰ ਹੈ ਉਹ ਇਹਨਾਂ ਹਾਈਵੇ ਉੱਤੇ ਚੜਿਆ ਕਰੂਗੀ ਤਾਂ ਐਟੋਮੈਟਿਕ ਜਿਹੜਾ ਟੋਲ ਹੈ ਤੁਹਾਡੇ ਖਾਤਿਆਂ ਵਿੱਚੋਂ ਕੱਟ ਲਿਆ ਜਾਊਗਾ। ਬਹੁਤ ਜਲਦੀ ਭਾਰਤ ਵਿੱਚ ਇਹ ਸਕੀਮ ਵੀ ਆਉਣ ਜਾ ਰਹੀ ਹੈ
ਜੀ।
ਪਰ ਤੁਸੀਂ ਗੱਲ ਜਿਹੜੀ ਕੀਤੀ ਹੈ ਉਹ ਕੀਤੀ ਹੈ ਸੜਕ ਹਾਦਸਿਆਂ ਦੀ। ਬਿਲਕੁਲ ਜੀ, ਪੰਜਾਬ ਦੇ ਵਿੱਚ ਜਾਂ ਕਹਿ ਲਓ ਕਿ ਭਾਰਤ ਦੇ ਵਿੱਚ ਬਹੁਤ ਵੱਡੀ ਰੇਸ਼ੋ ਦੇ ਵਿੱਚ ਜਿਹੜੇ ਸੜਕ ਹਾਦਸਿਆਂ ਵਿੱਚ ਨੌਜਵਾਨਾਂ ਦੀਆਂ ਜਾਨਾਂ ਜਾਂਦੀਆਂ ਨੇ। ਹੁਣ ਜਿਹੜੀ ਇਹ ਗੱਲ ਸਾਹਮਣੇ ਆਈ ਆ ਇਹ ਆਈ ਹੈ ਪਿੰਡ ਅਹਿਮਦਪੁਰਾ ਦੇ ਵਿੱਚ, ਜਿਹੜੀ ਭਾਖੜਾ ਨਹਿਰ ਦੇ ਕੋਲੇ ਇੱਕ ਬੱਸ ਹੈ ਜਿਹੜੀ ਉਹ ਕਾਰ ਦੇ ਵਿੱਚ ਵੱਜਦੀ ਹੈ, ਉਹ ਕਾਰ ਭਾਖੜਾ ਨਹਿਰ ਦੇ ਵਿੱਚ ਡਿੱਗਦੀ ਹੈ ਜਿਹਦੇ ਨਾਲ 5 ਜਾਣਿਆਂ ਦੀ ਮੌਤ ਹੋ ਜਾਂਦੀ ਹੈ। ਇੱਕ ਘਟਨਾ। ਦੂਸਰੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ, ਉਹ ਪਾਤੜਾਂ ਦੀ ਹੈ ਕਿ ਮੋਟਰਸਾਈਕਲ ਜਿਹੜਾ ਸਵਾਰ ਹੈ ਉਹ ਨਹਿਰ ਦੇ ਵਿੱਚ ਡਿੱਗਦਾ, ਤਾਂ ਉਹਦੇ ਕਰਕੇ ਮੀਆਂ ਬੀਬੀ ਸਮੇਤ ਜਿਹੜੀ ਉੱਥੇ ਉਹਨਾਂ ਦੀ ਮੌਤ ਹੁੰਦੀ ਹੈ
ਜੀ।
ਤੀਸਰੀ ਮੈਂ ਗੱਲ ਤੁਹਾਡੇ ਨਾਲ ਕਰੂੰਗਾ ਉਹ ਹੈਗੀ ਹੈ ਸੁਨਾਮ ਦੇ ਨੇੜ ਦੀ, ਜਿੱਥੇ ਸਕੂਲ ਦੇ ਵਿਦਿਆਰਥੀਆਂ
ਜੀ,
ਦੇਖੋ ਗੱਲ ਅਸੀਂ ਜਦੋਂ ਅਮਰੀਕਾ ਦੀ ਕਰਦੇ ਹਾਂ ਜਾਂ ਕੈਨੇਡਾ ਦੀ ਕਰਦੇ ਹਾਂ ਤਾਂ ਤੁਹਾਨੂੰ ਵੀ ਪਤਾ ਹੈ, ਮੈਂ ਵੀ ਸ਼ਾਇਦ ਇਹਨਾਂ ਚੀਜ਼ਾਂ ਨੂੰ ਆਪਣੀਆਂ ਅੱਖਾਂ ਨਾਲ ਤਾਂ ਨਹੀਂ ਦੇਖਿਆ, ਪਰ ਮੈਂ ਇਸ ਨੂੰ ਕਿਤਾਬਾਂ ਦੇ ਰੂਪ ਵਿੱਚ ਜਾਂ ਕਹਿ ਲਓ ਕਿ ਬਹੁਤੇ ਬੰਦਿਆਂ ਦੀ ਬਾਇਓਗ੍ਰਾਫੀ ਦੇ ਰੂਪ ਵਿੱਚ ਇਹਨਾਂ ਚੀਜ਼ਾਂ ਨੂੰ ਮਾਣਿਆ ਜ਼ਰੂਰ ਹੈ ਕਿ ਕਹਿੰਦੇ ਬਾਹਰਲੇ ਮੁਲਕਾਂ ਦੇ ਵਿੱਚ ਅਮਰੀਕਾ ਕੈਨੇਡਾ ਵਰਗੀਆਂ ਕੰਟਰੀਆਂ ਵਿੱਚ ਜਿਹੜੀਆਂ ਸਕੂਲੀ ਬੱਸਾਂ ਇਹਨਾਂ ਦੀ ਸਰਦਾਰੀ ਹੈ
ਜੀ,
ਇਹਨਾਂ ਨੂੰ ਵੱਖਰੀ ਲਾਈਨ, ਇਹਨਾਂ ਨੂੰ ਵੱਖਰੇ ਤਰੀਕੇ ਤੇ ਇਹਦੇ ਸਟੋਪੇਜ, ਸਟੋਪੇਜ ਦੇ ਨਾਲ ਬਣਦੇ ਚੋਰੇ ਜਿਹੜੇ ਨਿਯਮ ਹੈ ਬੱਚਿਆਂ ਨੂੰ ਸੜਕ ਕ੍ਰੋਸ ਕਰਨ ਦੇ ਨਿਯਮ, ਮਤਲਬ ਕਹਿਣ ਦਾ ਭਾਵ ਕਿ ਇੱਕ ਵੱਖਰੇ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾਂਦਾ ਭਵਿੱਖ ਨੂੰ
ਜੀ,
ਫਿਊਚਰ ਦੇ ਵਿੱਚ ਆਉਣ ਵਾਲੇ ਸਾਡੇ ਇਹਨਾਂ ਬੱਚਿਆਂ ਨੂੰ। ਪਰ ਇੱਥੇ ਦੇਖੋ ਕਿ ਸੜਕ ਪਾਰ ਕਰਦੀਆਂ ਸੀ ਸਕੂਲ ਦੀਆਂ ਵਿਦਿਆਰਥਣਾਂ ਤੇ ਇੱਕ ਬੱਸ ਉਹਨਾਂ ਨੂੰ ਨਾਲ ਹੀ ਅੜਾ ਕੇ ਲੈ ਗਈ, ਜਿਹਦੇ ਵਿੱਚ ਚਾਹੇ ਜਾਨੀ ਮਾਲੀ ਨੁਕਸਾਨ ਤੋਂ ਤਾਂ ਉਹ ਬਚੇ, ਪਰ ਸੱਟਾਂ ਜਿਹੜੀਆਂ ਬਹੁਤ ਜ਼ਿਆਦਾ ਵੱਜੀਆਂ। ਸੰਗਰੂਰ ਦੀ ਜਿਹੜੀ MLA ਬੀਬੀ ਹੈ ਉਹ ਭਰਾਜ ਮੈਡਮ, ਉਹ ਉੱਥੇ ਜਾ ਕੇ ਨਰਿੰਦਰ ਕੌਰ ਭਰਾਜ ਉਹਨਾਂ ਦਾ ਪਤਾ ਲੈ ਕੇ ਵੀ ਆਏ, ਹਸਪੀਟਲ ਵਿੱਚ ਹਾਲ ਚਾਲ ਪੁੱਛ ਕੇ ਵੀ ਆਏ। ਪਰ ਮੇਰਾ ਸਵਾਲ ਇਹ ਨਹੀਂ, ਮੇਰਾ ਸਵਾਲ ਇਹ ਹੈ ਕਿ ਇਹ ਸਭ ਕੁਝ ਵਾਪਰੀ ਕਿਉਂ ਜਾਂਦਾ ਹੈ। ਪਹਿਲੀ ਗੱਲ, ਸੜਕ ਨਿਯਮ ਦੀ ਪਾਲਣਾ ਸਹੀ ਤਰੀਕੇ ਦੇ ਨਾਲ ਸਾਡਾ ਪ੍ਰਸ਼ਾਸਨ ਕਰਾ ਨਹੀਂ ਰਿਹਾ
ਜੀ।
ਦੂਸਰੀ ਗੱਲ ਕਿ ਬਹੁਤ ਥੋੜੇ ਬੰਦਿਆਂ ਨੂੰ ਮੈਂ ਮਾਫੀ ਮੰਗ ਕੇ ਇੱਕ ਸ਼ਬਦ ਕਹਿ ਦੇਵਾਂ, ਉਹ ਇਹ ਹੈ ਕਿ ਸੜਕ ਨਿਯਮ ਹੈ ਜਿਹੜਾ, ਇਸ ਜੇਕਰ 100 ਬੰਦਾ ਸੜਕਾਂ ਦੇ ਉੱਤੇ ਡਰਾਈਵ ਕਰਦਾ ਤਾਂ ਮਸਾਂ ਹੀ ਅੱਧੇ ਇੱਕ ਬੰਦਿਆਂ ਨੂੰ ਇਹਨਾਂ ਨਿਯਮਾਂ ਦੇ ਮਤਲਬ ਪਤਾ, ਅਰਥ ਪਤਾ ਹੈ, ਚਾਹੇ ਉਹ ਸਾਈਨ ਹੈ, ਚਾਹੇ ਉਹ ਨਿਯਮ ਗੱਡੀ ਡਰਾਈਵ ਕਰਨ ਦੇ ਹੈ, ਚਾਹੇ ਉਸ ਨੂੰ ਪਾਰਕ ਕਰਨ ਦੇ ਹੈ, ਬਹੁਤ ਤਰ੍ਹਾਂ ਦੇ ਨਿਯਮ ਹੈ। ਪਰ 50% ਪਬਲਿਕ ਨੂੰ ਪਤਾ ਸਾਡੇ ਪੰਜਾਬ ਦੇ ਵਿੱਚ, ਉਹਦੇ ਵਿੱਚ ਮੈਂ ਵੀ ਹੋ ਸਕਦਾ ਜਿਹਨੂੰ ਨਾ ਪਤਾ ਹੋਵੇ
ਜੀ।
ਪਰ ਬਿਲਕੁਲ ਇਹ ਗੱਲ ਧਰਮ ਤੇ ਵੀ ਲੱਗਦੀ ਹੈ, ਧਰਮ ਦੇ ਮਸਲੇ ਵਿੱਚ ਵੀ ਜਿਹੜੀ ਜਾਣਕਾਰੀ ਹੈ ਉਹ 50% ਲੋਕਾਂ ਨੂੰ ਵੀ ਹੈ, 50% ਲੋਕ ਸਿਰਫ ਤੇ ਸਿਰਫ ਉਸ ਲੀਨ ਦੇ ਵਿੱਚ ਸਿਰ ਹਿਲਾ ਕੇ ਹੀ ਮੁੜਦੇ ਨੇ। ਹੁਣ ਜਿਹੜੀ ਮੈਂ ਗੱਲ ਕਹਿੰਦਾ ਉਹ ਇਹ ਕਹਿੰਦਾ ਕਿ ਚਲੋ ਇਹ ਤਾਂ ਹੋ ਗਿਆ ਇੱਕ ਵੱਖਰੇ ਵਿਸ਼ੇ, ਇੱਕ ਹੋਰ ਟ੍ਰੈਂਡ ਚੱਲਿਆ ਜੀ ਸੜਕ ਹਾਦਸਿਆਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ, ਕਿ ਸਾਡੇ ਜਿਹੜੇ ਪੰਜਾਬੀ ਮੁੰਡੇ ਨੇ ਜਾਂ ਭਾਰਤੀ ਮੁੰਡੇ ਨੇ, ਸ਼ਾਇਦ ਹੈਦਰਲੇ ਪਾਸੇ ਵੀ ਉਹ ਹੋਵੇ, ਮੈਂ ਜਦੋਂ ਆਪਣੀ ਗੱਲ ਪੂਰੀ ਕਰੂੰਗਾ ਤੁਸੀਂ ਮੈਨੂੰ ਜ਼ਰੂਰ ਜਾਣਕਾਰੀ ਦੇਵੋ ਕਿ ਇੱਥੇ ਵੀ ਇੱਦਾਂ ਹੁੰਦਾ ਹੈ ਕਿ ਬੱਚੇ ਕੀ ਕਰਦੇ ਨੇ, ਗੱਡੀਆਂ ਭਜਾ ਕੇ ਫਿਰ ਸਪੀਡੋਮੀਟਰ ਦੀ ਵੀਡੀਓ ਬਣਾਉਂਦੇ ਨੇ
ਜੀ,
ਕਿ ਦੇਖੋ ਜੀ ਕਿੰਨੇ ਤੇ ਮੈਂ ਆਪਣੀ ਕਾਰ ਨੂੰ ਡਰਾਈਵ ਕਰਦਾ ਹੁਣ 120 ਤੇ 30 ਤੇ। ਮੈਂ ਬਹੁਤੀਆਂ ਵੀਡੀਓ ਇਦਾਂ ਦੀਆਂ ਵੇਖੀਆਂ ਕਿ ਜਦੋਂ ਆਪਣੀ ਕਾਰ ਨੂੰ ਫੁੱਲ ਭਜਾ ਕੇ ਸਪੀਡੋਮੀਟਰ ਦੀ ਵੀਡੀਓ ਬਣਾਉਂਦੇ ਨੇ ਤਾਂ ਆਊਟ ਆਫ ਕੰਟਰੋਲ ਹੋ ਕੇ ਕਾਰ ਜਾਂ ਤਾਂ ਕਿਸੇ ਹੋਰ ਦੇ ਵਿੱਚ ਵੱਜਦੀ ਹੈ ਜਾਂ ਫਿਰ ਉਹ ਪਲਟ ਜਾਂਦੀ ਹੈ। ਇੱਕ ਇਹ ਵੀ ਕਾਰਨ ਹੈ ਕਿ ਜਿਹੜੀ ਸੋਸ਼ਲ ਮੀਡੀਆ ਜਾਂ ਕਹਿ ਲਈਏ ਕਿ ਜਿਹੜੀ ਫੋਨ ਦੀ ਵਰਤੋਂ ਹੈ ਇਹਨੂੰ ਪੂਰੇ ਤੌਰ ਤੇ ਬੈਨ ਕਰਨ ਦੀ ਜ਼ਰੂਰਤ ਹੈ ਸਖ਼ਤ ਨਿਯਮਾਂ ਦੇ ਨਾਲ, ਜੇਕਰ ਸੜਕੀ ਜਿਹੜੀਆਂ ਦੁਰਘਟਨਾਵਾਂ ਉਹ ਘਟਾਉਣੀਆਂ ਤਾਂ ਜੀ।
ਜੀ ਜਸਵਿੰਦਰ ਜੀ, ਘਟਨਾਵਾਂ ਤਾਂ ਇੱਧਰ ਹੀ ਬਹੁਤ ਹੁੰਦੀਆਂ, ਫੋਨ ਵਰਤੇ ਜਾਂਦੇ ਹਨ, ਜਦੋਂ ਬੰਦਾ ਟੈਕਸਟ ਮੈਸੇਜ ਕਰਦਾ, ਕੋਈ ਵੀਡੀਓ ਬਣਾਉਂਦਾ, ਸਪੀਡਿੰਗ ਤਾਂ ਇੱਥੇ ਵੀ ਕੀਤੀ ਜਾਂਦੀ ਹੈ ਪਰ ਚੱਕ ਲੈਂਦੇ ਆ ਛੇਤੀ, ਕਾਰ ਵੀ ਰੱਖ ਲੈਂਦੇ ਆ ਤੇ ਫਾਈਨ ਵੀ ਕਾਫੀ ਹੁੰਦਾ, ਲਾਇਸੈਂਸ ਵੀ ਸਿਰਫ ਸਸਪੈਂਡ ਕੀਤਾ ਜਾਂਦਾ ਤੇ ਅੰਡਰ ਦਾ ਟੇਬਲ ਪੈਸੇ ਬਹੁਤ ਘੱਟ ਦਿੱਤੇ ਜਾਂਦੇ, ਫੜੇ ਜਾਂਦੇ ਹਨ। ਸ਼ਰਾਰਤਾਂ ਤਾਂ ਇੱਥੇ ਬਹੁਤ ਹੋ ਰਹੀਆਂ ਹਨ, ਕਈ ਬੱਚੇ ਜਿਹੜੇ ਉੱਥੋਂ ਆਉਂਦੇ ਹਨ ਉੱਥੇ ਦੀਆਂ ਸ਼ਰਾਰਤਾਂ ਇੱਥੇ ਲੈ ਕੇ ਆ ਜਾਂਦੇ ਹਨ, ਪਰ ਇੱਥੇ ਦੇ ਬੱਚੇ ਵੀ ਕਈ ਸ਼ਰਾਰਤਾਂ ਕਰਦੇ ਹਨ। ਆਪਾਂ ਹਰ ਇੱਕ ਨੂੰ ਵੀ ਨਹੀਂ ਕਹਿ ਸਕਦੇ ਵੀ ਇੰਡੀਆ ਤੋਂ ਆਏ ਹੋਈ ਸ਼ਰਾਰਤਾਂ ਕਰਦੇ ਹਨ, ਇੱਥੇ ਵੀ ਸਪੀਡ ਕਰ ਲੈਂਦੇ ਹਨ ਤੇ ਵੱਖਰੇ ਵੱਖਰੇ ਟਾਈਮ ਤੇ ਸਾਨੂੰ ਵੀ ਦੇਖਣ ਨੂੰ ਮਿਲਦਾ ਵੀਕਐਂਡ ਦੇ ਉੱਪਰ 25-30 ਕਾਰਾਂ ਇਕੱਠੀਆਂ ਹੋ ਕੇ ਆਪਣੇ ਡੋਨਟ ਬਣਾਉਣ ਲੱਗੀਆਂ ਹੁੰਦੀਆਂ ਤੇ ਸਮੋਕ ਕੱਢਣ ਲੱਗੀਆਂ ਹੁੰਦੀਆਂ। ਇੱਥੇ ਵੀ ਘਟਨਾਵਾਂ ਹੁੰਦੀਆਂ ਹਨ, ਇਹਨਾਂ ਸਮਝਣ ਤੇ ਸੋਚਣ ਦੀ ਲੋੜ ਹੈਗੀ ਆ। ਪਿੱਛੇ ਮਾਪੇ ਤਰਸ ਜਾਂਦੇ ਆ ਜਦੋਂ ਸੱਟਾਂ ਲੱਗਦੀਆਂ ਜਾਂ ਇਹਨਾਂ ਦੀ ਮੌਤ ਹੋ ਜਾਂਦੀ ਹੈ। ਗੱਡੀ ਨਹੀਂ ਤਾਂ ਭੱਜਣਾ ਜਾਂ ਇੰਜਣ ਆ, ਗੈਸ ਦੇ ਪੈਰ ਰੱਖ ਦਵੋ ਪਰ ਕੰਟਰੋਲ ਤਾਂ ਤੁਸੀਂ ਹੀ ਕਰਨਾ, ਜੋ ਆਊਟ ਆਫ ਕੰਟਰੋਲ ਹੋ ਜਾਂਦੀ ਆ। ਫਿਰ ਕਹਿੰਦੇ ਹੋ ਗਿਆ, ਇਹ ਘਟਨਾ ਵਾਪਰੀ ਸੀ, ਉੱਪਰ ਵਾਲੇ ਨੇ ਲਿਖਿਆ ਸੀਗਾ। ਸੋ ਤੁਹਾਡੇ ਸਭ ਕੁਛ ਕੰਟਰੋਲ ਵਿੱਚ ਹੈਗਾ, ਉੱਪਰ ਵਾਲਾ ਵੀ ਆਪਣੀ ਡਿਸੀਜਨ ਚੇਂਜ ਕਰਦਾ ਜੇ ਤੁਸੀਂ ਆਪਣੇ ਕੰਮ ਸਹੀ ਕਰੀ ਜਾਵੋ। ਸੋ ਇੱਥੇ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਹਨ। ਇਸ ਵੇਲੇ ਜਸਵਿੰਦਰ ਜੀ ਹੁਣ ਦੇਖਣ ਨੂੰ ਮਿਲਦਾ ਕਾਹਲੀ ਵਿੱਚ ਬਹੁਤ ਪਏ ਹੋਏ ਹਨ, ਬੜੀ ਕਾਹਲੀ ਆ, ਬੜੀ ਸਪੀਡ ਚੱਕਦੇ ਆ, ਬ੍ਰੇਕ ਲਾ ਦਿੰਦੇ ਆ ਜਾਂ ਰੂਲ ਐਂਡ ਰੈਗੂਲੇਸ਼ਨ ਹੀ ਫਾਲੋ ਕਰਦੇ। ਹੋ ਰਿਹਾ ਪਰ ਇੰਨਾ ਨਹੀਂ ਹੋ ਰਿਹਾ ਪਰ ਜਿੰਨਾ ਪੰਜਾਬ ਵਿੱਚ ਹੋ ਰਿਹਾ, ਪਰ ਇੱਥੇ ਵੀ ਕਾਫੀ ਸਾਰੇ ਐਕਸੀਡੈਂਟ ਵੱਧ ਰਹੇ। ਸਾਨੂੰ ਛੋੜੀਏ, ਬ੍ਰੇਕ ਲਾਈ ਪਈ ਆ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ 770 AM ਡਾਇਲ ਤੇ। ਦੇਖਦੇ ਰਹੋ ਤੇ ਸੁਣਦੇ ਰਹੋ ਟਰੱਕਿੰਗ ਟੂਡੇ ਟੀਵੀ।
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
CWC Immigration is one of the largest immigration companies and there are 4 offices in Canada and 12 in India. I know Mr. Kheran personally, I have also gone to their office and their clients have also met. I feel that they believe in quality and they are dedicated to providing competent services to their clients.
Sitariyan di pasand, thodi sariyan di pasand. CWC Immigration, Express Entry, Work Permit, Family Sponsorship, Immigration Appeals, Immigration de har masle da hal. CWC Immigration, 905-670-4444.
ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ GN 770 AM ਡਾਲ ਦੇ ਸੁਣੇ ਟਰੱਕਿੰਗ ਟੂਡੇ ਰੇਡੀਓ ਵਿਰਾਸਤ ਰੇਡੀਓ ਤੋਂ 24 ਘੰਟੇ 7 ਦਿਨ ਪ੍ਰੋਗਰਾਮ ਦੇਖਣੇ ਹੁਣ ਸੁਣਨੇ ਹੁਣ ਸਾਡੀ ਐਪ ਹੈਗੀ ਹੈ, ਡਾਊਨਲੋਡ ਕਰ ਲਿਆ ਕਰੋ ਟਰੱਕਿੰਗ ਟੂਡੇ TV ਦੀ ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ।
The views expressed on the preceding program may not necessarily be those of the owner or management of WTOR radio station.
ਇਸ ਰਮਜ਼ਾਨ ਸਹਿਰੀ ਹੋ ਜਾਂ ਅਫਤਾਰੀ, ਸਮੋਸੇ ਹੋ ਜਾਂ ਕਬਾਬ, ਛੋਲੇ ਹੋ, ਦਹੀਂ ਬੜੇ ਜਾਂ ਫਰੂਟ ਚਾਟ, ਰਮਜ਼ਾਨ ਕੀ ਹਰ ਗਰੋਸਰੀ ਮਿਲੇਗੀ ਆਪਕੋ ਰੀਅਲ ਕੈਨੇਡੀਅਨ ਸੁਪਰ ਸਟੋਰ ਮੇ। ਮਜ਼ੀਦ ਮਾਲੂਮਾਤ ਕੇ ਲੀਏ ਲੌਗਇਨ ਕਰੇਂ @realcanadiansuperstore.ca।
ਸਿਹਤ ਇੱਕ ਅਨਮੋਲ ਨਿਮਤ ਹੈ ਜੋ ਹਰ ਸ਼ਖਸ ਕੋ ਹਾਸਿਲ ਨਹੀਂ। ਜ਼ਿੰਦਗੀ ਔਰ ਮੌਤ ਕੀ ਕਸ਼ਮਕਸ਼ ਮੇ ਮੁਬਤਲਾ ਅਫਰਾਦ ਤੰਦਰੁਸਤੀ ਕੇ ਹਸੂਲ ਕੇ ਲੀਏ ਆਪਕੀ ਦੁਆਓਂ ਔਰ ਅਧਿਆਤ ਕੇ ਮੁੰਤਜ਼ਿਰ ਹੈ। इंडस हॉस्पिटल और हेल्थ नेटवर्क पाकिस्तान की आबादी के लिए उम्मीद की वाहिद किरण है जो उनकी बुनियादी सेहत का ख्याल और हर मर्ज में उनकी मदद के लिए मौजूद है। ज़कात के फर्ज से खिदमत के फरीजे तक आप और इंडस साथ साथ।
ਮਿਸੀਸਾਗਾ ਦਾ ਸਭ ਤੋਂ ਸ਼ਾਨਦਾਰ ਸਕੁਅਰ 1 ਏਰੀਆ ਚ MCT ਦਾ 5ਵਾਂ ਟਾਵਰ MCT 5 ਰਿਲੀਜ਼, 36-story ਬਿਲਡਿੰਗ, ਅਫੋਰਡੇਬਲ ਪ੍ਰਾਈਸਿਸ, ਐਕਸਟੈਂਡਡ ਡਿਪੋਜ਼ਿਟ, ਫ੍ਰੀ ਅਸਾਈਨਮੈਂਟ, ਫ੍ਰੀ ਪਲਾਂਸਿਸ ਤੇ ਆਕੂਪੈਂਸੀ 227 ਚ। ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ ਹਾਈਵੇ 403 ਤੇ ਫਿਊਚਰ LRT ਲਾਈਨ ਦੇ ਨੇੜੇ ਤੇ ਬਿਲਡਿੰਗ ਦੇ ਸਾਊਥ ਵਾਲੇ ਪਾਸੇ ਤੋਂ ਲੇਕ ਦਾ ਨਜ਼ਾਰਾ ਤਾਂ ਹੈਗਾ ਹੀ ਹੈਗਾ। ਮਾਰਕੀਟ ਥੱਲੇ ਉੱਤੇ ਜਾਣ ਦੀਆਂ ਭਵਿੱਖਬਾਣੀਆਂ ਸੁਣਦੇ ਕਿਤੇ ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਨਾ ਖੁੰਝਾ ਦਿਓ। ਯੂਨਿਟ ਥੋੜੇ ਨੇ, ਛੇਤੀ ਵਿਕ ਜਾਣੇ ਆ। ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ट्रैकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
बैंक अल्फला पेश करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अल्फला, रोशन मुस्तकबिल, डिजिटल पाकिस्तान।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंट।